ऐसा हर से भी ये नित त्याये जो किन में किल भिक सब करे बिनासा। जे हर त्याग अवर की आस की जय ताहर निफल सब काल गवासा। मेरे मन हर से वो सुखदाता स्वामी जिस से भी ये सब भुख लहासा। मेरे मन हर ऊपर की जे परवासा जय जाइए तै नाल मेरा स्वामी। हर अपनी पैज रखे जंदासा जे अपनी बिरता कहो अवरा पै तागे अपनी बिरता बहु बहुत कडासा। अपनी बिरता कहो हर अपने स्वामी पै जो तुमरे दुख तत्काल कटासा। सो ऐसा प्रभ छोड़ अपनी बिरता अवरा पै कहिए अवरा पे कह मन लाज मरासा। जो संसारे के कुटुम मित्र पाई दिस मन मेरे ते सब अपने स्वाई मिलासा। जित दिन उन्हें का स्वाउ होई ना वे तित दिन नेड़े को न टुकासा। मन मेरे अपना हर से वो दिन आती जो तू दुख करे दुख सुखासा। तिसका परवासा क्योंकि जे मन मेरे जो अंति अवसर रख न सकासा। हर जप मंत्र गुरु उपदेश ले जापो तिने अंत चढ़ाए जिन्हें हर प्रीत चितासा। जन नानक अंदिन नाम जपो हर संतो ए छूटन का साचा परवासा।
श्री गुरुदेव नामे दास दोनों हाथ जोड़ के संगत के चरणा च मथा टेक देखो अपनी माफी लिए अरदास बेनती करता है। संगत की समर्था है बख्शन की, बख्शन की कृपालता करो। संगत दे बख्शे गुरु साहब भी बख्श देते अपनी व्यर्था के हर अपने स्वामी पे जो तुमरे दुख तत्काल कटाता। आज दे रूहानी सत्संग ले गुरु साहबा ने जो शब्द बख्शिया है वो है व्यर्था। ਕਹਿੰਦੇ ਨੇ ਮਨ ਦੀ ਵਿਵਸਥਾ ਨੂੰ ਅਧੂਰੇਪਨ ਨੂੰ ਅਭਾਵ ਨੂੰ ਜਿਸ ਦੇ ਕਾਰਨ ਇਹ ਮਨ ਔਰ ਇਹ ਤਨ ਦੋਨੋਂ ਹੀ ਵਿਵਸਥਿਤ ਹੋ ਜਾਂਦੇ ਦੁਖੀ ਹੋ ਜਾਂਦੇ ਹਨ ਤੇ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਹਨ ਉਸ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਦੇ ਜ਼ਰੀਏ ਇਹ ਵਿਰਥਾ ਜਿਹੜੀ ਮਨ ਔਰ ਤਨ ਦੀ ਹੈ ਇਹ ਕਿਸ ਢੰਗ ਦੇ ਨਾਲ ਦੂਰ ਹੋ ਸਕਦੀ ਹੈ ਸਰੀਰ ਦੀ ਵਿਰਥਾ ਨੂੰ ਦੂਰ ਕਰਨ ਵਾਸਤੇ ਇਸ ਜਗਤ ਦੇ ਵਿੱਚ ਅਸੀਂ ਨਿਰੰਤਰ ਚਿਰੰਤਰ ਝੀਲ ਹੁੰਦੇ ਹਾਂ ਚਿੰਤਨ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਸੁੱਖ ਪਹੁੰਚਾ ਸਕੀਏ ਸਾਰਾ ਦਿਨ ਦੌੜਦੇ ਹਾਂ ਵਸਤੂ ਪਦਾਰਥ ਔਰ ਸੰਬੰਧਾਂ ਲਈ ਇਕੱਤਰਿਤ ਕਰਦੇ ਹਾਂ ਉਹਨਾਂ ਸਭ ਦੇ ਪਿੱਛੇ ਇੱਕੋ ਹੀ ਭਾਵ ਹੁੰਦਾ ਹੈ ਸਰੀਰ ਨੂੰ ਸੁੱਖ ਪ੍ਰਾਪਤ ਹੋਵੇ ਸਰੀਰ ਨੂੰ ਸੁੱਖ ਪ੍ਰਾਪਤ ਕਰਨ ਲਈ ਜਿਹੜੀ ਪੂੰਜੀ ਅਸੀਂ ਖਰਚ ਕਰਦੇ ਹਾਂ ਉਹ ਪੂੰਜੀ ਹੈ ਪ੍ਰਾਣ ਸ਼ਕਤੀ ਇਹ ਪ੍ਰਾਣ ਸ਼ਕਤੀ ਇੱਕ ਨਿਸ਼ਚਿਤ ਸੀਮਾ ਤੱਕ ਇੱਕ ਜੀਵਾਤਮਾ ਨੂੰ ਇਸ ਮੁਲਕ ਦੇ ਵਿੱਚ ਪ੍ਰਾਪਤ ਹੁੰਦੀ ਹੈ ਅਸੀਂ ਨਿਰੰਤਰ ਇਸ ਨੂੰ ਖਰਚ ਕਰਦੇ ਹਾਂ ਸੰਸਾਰ ਦੀ ਸੰਸਾਰਿਕਤਾ ਨੂੰ ਪ੍ਰਾਪਤ ਕਰਨ ਵਾਸਤੇ ਔਰ ਅੰਤ ਦੇ ਵਿੱਚ ਅਸੀਂ ਦੇਖਦੇ ਕੀ ਹਾਂ ਜਦੋਂ ਇਹ ਪੂੰਜੀ ਖਤਮ ਹੋ ਜਾਂਦੀ ਹੈ ਤੇ ਕਿਆ ਸਾਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ ਸਰੀਰ ਨਿਰੰਤਰ ਦੁਖੀ ਰਹਿੰਦਾ ਹੈ ਇੰਦਰੀ ਭੋਗਾਂ ਦਾ ਸਵਾਦ ਕੁਛ ਪਲ ਵਾਸਤੇ ਕੁਛ ਛਣਾ ਵਾਸਤੇ ਸਾਨੂੰ ਸੁੱਖ ਦਾ ਆਭਾਸ ਅਨੁਭੂਤੀ ਦੇ ਜਾਂਦਾ ਹੈ ਪਰ ਉਸ ਦੇ ਬਾਅਦ ਅਸੀਂ ਫਿਰ ਕਿਆ ਦੇਖਦੇ ਹਾਂ ਅਸੀਂ ਨਿਰੰਤਰ ਫਿਰ ਗਲਾਨੀ ਦੇ ਵਿੱਚ ਅਭਾਵ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ ਔਰ ਜੋ ਅਵਸਥਾ ਇਸ ਸਰੀਰ ਦੀ ਜਨਮ ਤੋਂ ਸ਼ੁਰੂ ਹੁੰਦੀ ਹੈ ਨਿਰੰਤਰ ਉਹ ਦੁੱਖ ਦੀ ਤਰਫ ਵਧਦੀ ਹੈ ਬਚਪਨ ਤੋਂ ਜਵਾਨੀ ਆ ਜਾਂਦੀ ਹੈ ਜਵਾਨੀ ਤੋਂ ਪ੍ਰੌੜ ਅਵਸਥਾ ਔਰ ਫਿਰ ਬੁਢਾਪਾ ਨਿਰੰਤਰ ਜੋ ਹੈ ਇਸ ਸਰੀਰ ਦੇ ਵਿੱਚ ਅਭਾਵ ਆ ਰਿਹਾ ਹੈ ਇਹ ਜੜ ਵਸਤੂ ਹੈ ਚੇਤਨ ਦੀ ਤਾਕਤ ਦੇ ਨਾਲ ਇਸ ਦੇ ਅੰਦਰ ਕਿਰਿਆ ਮੌਜੂਦ ਹੈ ਔਰ ਉਹ ਚੱਲ ਰਹੀ ਕਿਰਿਆ ਜੜੀ ਹੈ ਨਿਰੰਤਰ ਅਨਿਤ ਹੈ ਰਹਿਣ ਵਾਲੀ ਨਹੀਂ ਹੈ ਖਤਮ ਹੋ ਜਾਣ ਵਾਲੀ ਹੈ ਔਰ ਜਿਸ ਚੀਜ਼ ਨੇ ਖਤਮ ਹੋ ਜਾਣਾ ਹੈ ਨਿਰੰਤਰ ਆਪਣੇ ਮੂਲ ਦੇ ਵਿੱਚ ਸਮਾ ਰਿਹਾ ਹੈ ਔਰ ਉਸ ਨੂੰ ਅਸੀਂ ਰੋਕਣ ਵਾਸਤੇ ਕਾਇਮ ਕਰਨ ਵਾਸਤੇ ਕਿਤਨੇ ਚਿੰਤਨਸ਼ੀਲ ਹਾਂ ਕਿਤਨੀ ਦੌੜ ਭੱਜ ਕਰਦੇ ਹਾਂ ਕਿ ਤੈਨੂੰ ਸਾਨੀ ਜਿਤਨੀ ਪੂੰਜੀ ਮਿਲੀ ਹੈ ਇਸ ਪ੍ਰਾਣ ਸ਼ਕਤੀ ਦੀ ਅਸੀਂ ਉਹ ਸਾਰੀ ਹੀ ਵਿਅਰਥ ਗਵਾ ਬੈਠਦੇ ਹਾਂ ਇਸ ਝੂਠੇ ਸੁੱਖ ਦੀ ਖਾਤਿਰ ਤੋ ਬਾਣੀ ਦੇ ਵਿੱਚ ਜਿਹੜੇ ਉਪਦੇਸ਼ ਸੰਤਾਂ ਨੇ ਕੀਤੇ ਹਨ ਸੰਤ ਆਉਂਦੇ ਹਨ ਹੱਕ ਦਾ ਨਾਰਾ ਦਿੰਦੇ ਹਨ ਜਿਹੜੇ ਇਸ ਹੱਕ ਦੇ ਪਿੱਛੇ ਚੱਲ ਪੈਂਦੇ ਹਨ ਸੰਤਾਂ ਦੇ ਪਿੱਛੇ ਚੱਲਦੇ ਹਨ ਪਿੱਛੇ ਚੱਲਣ ਦਾ ਭਾਵ ਹੈ ਕਿ ਸੰਤ ਜੋ ਉਪਦੇਸ਼ ਦਿੰਦੇ ਹਨ ਹੱਕ ਦੇ ਮੁਤਲਕ ਹੱਕ ਕੌਣ ਹੈ ਉਹ ਅਕਾਲ ਪੁਰਖ ਪਰਮਾਤਮਾ ਜਿਸ ਨੂੰ ਸਤ ਨਾਮ ਕਿਹਾ ਗਿਆ ਹੈ ਉਹ ਸਤ ਹੈ ਉਹ ਰਹਿਣ ਵਾਲਾ ਹੈ ਉਹ ਪਹਿਲੇ ਵੀ ਸੀ ਉਹ ਹੁਣ ਵੀ ਹੈ ਔਰ ਜਦੋਂ ਕੁਛ ਵੀ ਨਹੀਂ ਰਹੇਗਾ ਉਸਦੇ ਬਾਅਦ ਵੀ ਉਸਨੇ ਰਹਿਣਾ ਹੈ ਇਸੇ ਕਰਕੇ ਉਸ ਨੂੰ ਸਤ ਕਿਹਾ ਗਿਆ ਹੈ ਉਸਦਾ ਨਾਮ ਸਤ ਹੈ ਉਸੇ ਨੂੰ ਗੁਰੂ ਸਾਹਿਬ ਹੱਥ ਕਹਿੰਦੇ ਹਨ ਤੇ ਜਿਹੜੇ ਉਸ ਉਪਦੇਸ਼ ਦੇ ਉੱਪਰ ਚੱਲ ਪੈਂਦੇ ਹਨ ਕਿ ਰਹਿਣ ਵਾਲੀ ਵਸਤੂ ਰਹਿਣ ਵਾਲਾ ਪਦਾਰਥ ਰਹਿਣ ਵਾਲਾ ਸੰਬੰਧ ਸਿਰਫ ਔਰ ਸਿਰਫ ਇੱਕੋ ਹੀ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਔਰ ਜਿਹੜੇ ਉਸਦਾ ਚਿੰਤਨ ਕਰਦੇ ਹਨ ਉਸ ਕੋਲੋਂ ਪ੍ਰਾਪਤ ਕਰਨ ਲਈ ਨਿਰੰਤਰ ਚਿੰਤਨਸ਼ੀਲ ਹਨ ਉਹ ਸਦਾ ਲਈ ਸੱਤ ਹੀ ਹੋ ਜਾਂਦੇ ਹਨ ਉਸੀ ਦਾ ਰੂਪ ਹੋ ਜਾਂਦੇ ਹਨ ਉਸੀ ਦੇ ਵਿੱਚ ਸਮਾ ਜਾਂਦੇ ਹਨ ਫਿਰ ਉਹਨਾਂ ਨੂੰ ਕਦੇ ਵੀ ਤਨ ਔਰ ਮਨ ਦਾ ਇਹ ਦੁੱਖ ਜਿਹੜਾ ਇਸ ਜੀਵਾਤਮਾ ਦੇ ਜ਼ਰੀਏ ਪ੍ਰਾਪਤ ਹੈ ਉਹ ਸਦਾ ਲਈ ਖਤਮ ਹੋ ਜਾਂਦਾ ਹੈ ਜੀਵਾਤਮਾ ਦੇ ਜ਼ਰੀਏ ਦਾ ਭਾਵ ਹੈ ਕਿ ਇਹ ਪੁਤਲਾ ਜਿਹੜਾ ਹੈ ਜੜ ਔਰ ਚੇਤਨ ਦਾ ਇੱਕ ਅਭੂਤਪੂਰਵ ਐਸੀ ਮਿਸਾਲ ਹੈ ਇੱਕ ਐਸੀ ਕਲਾਕਾਰੀ ਹੈ ਜਿਸ ਨੂੰ ਇਸ ਜਗਤ ਦਾ ਕੋਈ ਵੀ ਕਲਾਕਾਰ ਬਣਾ ਨਹੀਂ ਸਕਦਾ ਕਲਪਨਾ ਨਹੀਂ ਕਰ ਸਕਦਾ ਔਰ ਇਸ ਦੇ ਅੰਦਰ ਜਿਤਨੀ ਵੀ ਕਿਰਿਆ ਚੱਲਦੀ ਹੈ ਸਾਰੀ ਇੱਕ ਅਜੂਬੇ ਦੇ ਰੂਪ ਦੇ ਵਿੱਚ ਹੈ ਇੱਕ ਹੈਰਾਨੀ ਹੀ ਹੈ ਇਸ ਨੂੰ ਦੁਨੀਆ ਦਾ ਕੋਈ ਵੀ ਸਾਇੰਟਿਸਟ ਅਜੇ ਤੱਕ ਸਮਝ ਹੀ ਨਹੀਂ ਸਕਿਆ ਕਿ ਇਸ ਦੇ ਅੰਦਰ ਕਿਆ ਔਰ ਕਿਉਂ ਚੱਲਦਾ ਹੈ ਤੋ ਇਹ ਸਾਰਾ ਨਮੂਨਾ ਜੋ ਬਣਾਇਆ ਗਿਆ ਹੈ ਇਸ ਨੂੰ ਚਲਾਉਣ ਵਾਸਤੇ ਜੋ ਤਾਕਤ ਦਿੱਤੀ ਗਈ ਹੈ ਉਹ ਆਤਮਾ ਦੀ ਤਾਕਤ ਹੈ ਆਤਮਾ ਦੀ ਤਾਕਤ ਦੇ ਬਿਨਾਂ ਸ਼ਬਦ ਔਰ ਪ੍ਰਕਿਰਤੀ ਦੇ ਮਿਲ ਕਰਕੇ ਬਣਿਆ ਪ੍ਰਾਣ ਵਾਯੂ ਦੇ ਨਾਲ ਚੱਲਣ ਵਾਲਾ ਇਹ ਪੁਤਲਾ ਕੁਛ ਵੀ ਨਹੀਂ ਹੈ ਅਗਰ ਆਤਮਾ ਇਸ ਦੇ ਵਿੱਚੋਂ ਨਿਕਲ ਜਾਏ ਆਤਮਾ ਕੌਣ ਹੈ ਪਰਮਾਤਮਾ ਦਾ ਅੰਸ਼ ਹੈ ਅਸੀਂ ਸਾਰੇ ਇਹ ਸਰੀਰ ਨਹੀਂ ਹਾਂ ਮੰਜੀ ਤੇ ਬੈਠਾ ਹੋਇਆ ਜੀਵ ਅਗਰ ਆਪਣੇ ਆਪ ਨੂੰ ਮੰਜੀ ਸਮਝਣ ਲੱਗ ਜਾਏ ਤੇ ਇਹ ਮੂਰਖਤਾ ਨਹੀਂ ਤੇ ਹੋਰ ਕਿਆ ਹੈ ਪਰ ਮੰਜੀ ਬਣਾਉਣ ਵਾਸਤੇ ਚਾਰ ਪਾਵੇ ਚਾਹੀਦੇ ਨੇ ਨਵਾਰ ਚਾਹੀਦੀ ਹੈ ਔਰ ਉਸ ਨੂੰ ਬਣਾਉਣ ਵਾਲਾ ਇੱਕ ਕਲਾਕਾਰ ਵੀ ਚਾਹੀਦਾ ਪਰ ਜਦੋਂ ਉਹ ਮੰਜੀ ਬਣ ਜਾਂਦੀ ਹੈ ਤੇ ਉਹ ਮੰਜੀ ਫਿਰ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ ਰੱਖਦੀ ਪਾਵੇ ਅਲੱਗ ਨਵਾਰ ਅਲੱਗ ਇਹ ਕੋਈ ਹਸਤੀ ਨਹੀਂ ਉਹ ਮੰਜੀ ਜਿਹੜੀ ਹੈ ਉਹ ਫਿਰ ਕਿਸੇ ਤੀਸਰੇ ਰਾਸਤੇ ਹੋ ਜਾਂਦੀ ਹੈ ਉਹ ਤੀਸਰਾ ਕੌਣ ਹੈ ਉਹ ਇਨਸਾਨ ਹੈ ਔਰ ਇਨਸਾਨ ਅਗਰ ਆਪਣੇ ਆਪ ਨੂੰ ਪਾਵਾ ਜਾਂ ਨਵਾਰ ਜਾਂ ਮੰਜੀ ਸਮਝਣ ਲੱਗ ਜਾਏ ਤੇ ਇਹ ਉਸ ਜੀਵ ਦੀ ਮੂਰਖਤਾ ਹੈ ਤੇ ਅਸੀਂ ਸਾਰੇ ਹੀ ਮੂਰਖ ਬਣੀ ਬੈਠੇ ਹਾਂ ਇਸ ਮੰਜੀ ਦੀ ਖਾਤਰ ਇਸ ਮੰਜੀ ਨੂੰ ਸੁੱਖ ਪਹੁੰਚਾਉਣ ਵਾਸਤੇ ਯਾਨੀ ਕਿ ਇਸ ਸਰੀਰ ਦੇ ਭੌਤਿਕ ਸੁੱਖਾਂ ਦੀ ਖਾਤਰ ਅਸੀਂ ਕੁਰਬਾਨ ਹੋਈ ਜਾ ਰਹੇ ਹਾਂ ਪਰ ਵਿਚਾਰ ਕਰਕੇ ਦੇਖ ਲਓ ਕਿਆ ਸਾਨੂੰ ਕਦੀ ਸੁੱਖ ਦੀ ਪ੍ਰਾਪਤੀ ਹੋਈ ਹੈ ਅਸੀਂ ਆਪਣੇ ਆਪ ਨੂੰ ਅਗਰ ਪਹਿਚਾਣ ਲਈਏ ਕਿ ਅਸੀਂ ਪਰਮਾਤਮਾ ਦਾ ਅੰਸ਼ ਯਾਨੀ ਕਿ ਆਤਮਾ ਹੈਗੇ ਹਾਂ ਤੇ ਫਿਰ ਸਾਡਾ ਸਾਰਾ ਦੁੱਖ ਦੂਰ ਹੋ ਜਾਏਗਾ ਫਿਰ ਅਸੀਂ ਮੰਜੀ ਦੀ ਫਿਕਰ ਨਹੀਂ ਕਰਾਂਗੇ ਮੰਜੀ ਦੀ ਸੰਭਾਲ ਹੀ ਕਰਾਂਗੇ ਯਾਨੀ ਕਿ ਉਹ ਢਿੱਲੀ ਨਹੀਂ ਹੋਣੀ ਚਾਹੀਦੀ ਕਰੈਕ ਨਹੀਂ ਹੋਣੀ ਚਾਹੀਦੀ ਤਾਂ ਹੀ ਉਹਦੇ ਉੱਪਰ ਲੇਟ ਕਰਕੇ ਸਾਨੂੰ ਬੈਠ ਕਰਕੇ ਆਰਾਮ ਦੀ ਪ੍ਰਾਪਤੀ ਹੋ ਸਕਦੀ ਹੈ ਯਾਨੀ ਕਿ ਇੱਕ ਸਰੀਰ ਦੀ ਮਰਿਆਦਾ ਰੱਖਣੀ ਇਹ ਵੀ ਬਹੁਤ ਜ਼ਰੂਰੀ ਹੈ ਅਗਰ ਸਰੀਰ ਨਹੀਂ ਹੋਏਗਾ ਤੇ ਅਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਾਂ ਪਰਮਾਤਮਾ ਆਪਣੇ ਆਪ ਨੂੰ ਸਭ ਤੋਂ ਅਖੀਰ ਦੇ ਵਿੱਚ ਰੱਖਦਾ ਹੈ ਸਭ ਤੋਂ ਪਹਿਲੇ ਸਾਨੂੰ ਇੱਕ ਜੂਨ ਯਾਨੀ ਇਨਸਾਨ ਦੀ ਜ਼ਰੂਰਤ ਹੈ ਇਸ ਦੇਹ ਦੀ ਜ਼ਰੂਰਤ ਹੈ ਇਸ ਦੇਹ ਦੇ ਵਿੱਚ ਆ ਕਰਕੇ ਹੀ ਇਹ ਆਤਮਾ ਪਰਮਾਤਮਾ ਨੂੰ ਮਿਲ ਸਕਦੀ ਹੈ ਹੋਰ ਕੋਈ ਵੀ ਸਾਧਨ ਨਹੀਂ ਹੈ ਉਸ ਦੇ ਬਾਅਦ ਇਸ ਦਾ ਦੂਸਰਾ ਹਿੱਸਾ ਹੈ ਇਸ ਸਰੀਰ ਦਾ ਯਾਨੀ ਕਿ ਇਸ ਦੀ ਮਰਿਆਦਾ ਦੇ ਵਿੱਚ ਆ ਜਾਣਾ ਇਸ ਨੂੰ ਇਤਨਾ ਹੀ ਭੋਜਨ ਦੇਣਾ ਹੈ ਇਤਨੀ ਹੀ ਖੁਰਾਕ ਦੇਣੀ ਹੈ ਜਿਸ ਦੇ ਨਾਲ ਕਿ ਅਸੀਂ ਇਸ ਤੋਂ ਕੰਮ ਲੈ ਸਕੀਏ ਅਗਰ ਇਸ ਨੂੰ ਘੱਟ ਖੁਰਾਕ ਦੇਵਾਂਗੇ ਯਾਨੀ ਕਿ 25-30 ਸਾਲ ਦੇ ਅਧੀਨ ਜਿਤਨੀ ਖੁਰਾਕ ਯਾਨੀ ਕਿ ਨਿਰਮਾਣ ਚੱਲ ਰਿਹਾ ਹੈ ਮਕਾਨ ਅਗਰ ਬਣ ਰਿਹਾ ਹੋਵੇ ਅਸੀਂ ਕਿਤਨੀਆਂ ਵੀ ਇੱਟਾਂ ਲੈ ਆਈਏ ਕਿਤਨਾ ਵੀ ਬਦਰ ਜੋ ਸੀਮੈਂਟ ਲੈ ਆਈਏ ਉਹ ਸਾਰਾ ਉਸ ਦੇ ਵਿੱਚ ਖਪ ਜਾਂਦਾ ਹੈ ਕਿਉਂ ਕਿਉਂਕਿ ਉਸ ਦੇ ਅੰਦਰ ਨਿਰਮਾਣ ਦੀ ਗਤੀ ਚੱਲ ਰਹੀ ਹੈ ਪਰ ਜਦੋਂ ਸਾਧ-ਸੰਗਤ ਜੀ ਨਿਰਮਾਣ ਦੀ ਗਤੀ ਖਤਮ ਹੋ ਜਾਂਦੀ ਹੈ ਉਸ ਦੇ ਬਾਅਦ ਇੱਕ ਇੱਟ ਵੀ ਉਸ ਮਕਾਨ ਦੇ ਵਿੱਚ ਅਸੀਂ ਨਹੀਂ ਲਗਾ ਸਕਦੇ ਯਾਨੀ ਕਿ ਉਹ ਜਗ੍ਹਾ ਘੇਰੇਗੀ ਰਸਤੇ ਦੇ ਵਿੱਚ ਰੁਕਾਵਟ ਪਾਏਗੀ ਅਗਰ ਕਮਰੇ ਚ ਹੋਏਗੀ ਤੇ ਕਮਰੇ ਨੂੰ ਛੋਟਾ ਕਰੇਗੀ ਅਗਰ ਬਾਹਰ ਬਰਾਂਡੇ ਵਿੱਚ ਹੈ ਤੇ ਪੈਰਾਂ ਚੜੇਗੀ ਅਗਰ ਦਰਵਾਜ਼ੇ ਤੋਂ ਬਰਾਂਡੇ ਤੋਂ ਵੀ ਬਾਹਰ ਹੈ ਤੇ ਸੜਕ ਦਾ ਰਸਤਾ ਖਰਾਬ ਕਰੇਗੀ ਉਸ ਨੂੰ ਘੱਟ ਕਰੇਗੀ ਤੇ ਹੁਣ ਵਿਚਾਰ ਕਰਕੇ ਦੇਖ ਲਓ ਠੀਕ ਉਸੇ ਤਰੀਕੇ ਦੇ ਨਾਲ ਇਹ ਇੱਕ ਮਕਾਨ ਹੈ ਅਸੀਂ ਇਸ ਮਕਾਨ ਦੇ ਨਿਰਮਾਣ ਤੱਕ ਇਸ ਨੂੰ ਪੂਰੀ ਖੁਰਾਕ ਦੇਣੀ ਹੈ ਜਿਤਨੇ ਕਿ ਹੱਡੀਆਂ ਦੇ ਪੋਸ਼ਕ ਤੱਤ ਚਾਹੀਦੇ ਨੇ ਹੱਡੀਆਂ ਨੇ ਬਣਨ ਵਾਸਤੇ ਅੰਤਰ ਦੇ ਜਿਤਨੇ ਵੀ ਅੰਗ ਨੇ ਉਹਨਾਂ ਦੇ ਨਿਰਮਾਣ ਵਾਸਤੇ ਇਸ ਨੂੰ ਖੁਰਾਕ ਦੀ ਜ਼ਰੂਰਤ ਹੈ
और जब तक 25-26 साल तक इसका निर्माण चल रहा है, अगर अस इस खुराक नहीं देंगे, घट खुराक देंगे, तो सात संगत जी विचार करके देख लो, किथे मकान के अंदर प्लस्तर रह जाएगा, किथे अलमारी बननी रह जाएगी, किथे चौखट लगनी रह जाएगी, तो क्या असं उस मकान तो वह सारे सुख प्राप्त कर सकेंगे? जिस सुख न प्राप्त करने वास्ते असं उस मकान के उपर अपनी मेहनत की कमाई लगा रहे हैं, तो सानू कुछ ना कुछ आबाद अवश्य रह जाएगा। अगर दरवाजा नहीं लगा सके तो सात संगत जी नेरी आएगी तो अंदर गर्द भर जाएगी। उसी तरीके के नाल एक शरीर है, एक सीमा तक इसमें पूरी पौष्टिक खुराक देनी है। 25-30 साल तक की अवस्था के बाद इस दे अंदर एक निर्माण की गति जड़ी चल रही थी, उस दे भी फिर पालिश शुरू हो जाती है, यानी कि निर्माण खत्म हो जाता है, उसकी सफाई शुरू हो जाती है, उसकी चमक शुरू हो जाती है, यानी कि उस तो बाद असी जितनी खुराक की जरूरत है उतनी ही लैनी है, उस तो वध नहीं लैनी। और उस तो बाद 39 साल तक यह निर्माण की गति खत्म होकर के पालिश की गति, यानी कि एक रुकी अवस्था चलती है कि जितना भी असी अंतर दे विच पांदे हां उतनी ही खपत हो जाती है, यानी कि कोई ना तो कोई नवी चीज बनती है ना कोई नुकसान हुंदा है। 39 साल के बाद इस शरीर दे विच यानी कि कमी शुरू हो जाती है, ह्रास की गति शुरू हो जाती है, निरंतर इस दे विच सेल जड़े बनते हैं वो खत्म होने शुरू हो जाते हैं। बनते तो पहला भी थी, पर पहला जितने बनते सन उतने खत्म होंदे सन, पर हुण की हो गया, हुण बनते घट ने खत्म ज्यादा होंगे ने। खत्म क्यों ज्यादा होंगे ने? क्योंकि असी संसार के कार व्यवहार की क्रिया उ चला रखी है जड़ी कि असी निर्माण के वक्त चला रखी थी, तो निर्माण की गति और पतन की गति जड़ी ह्रास की है दोनों के बीच बहुत फर्क है। तो इस पुतले को इस शरीर तो कम लैण वास्ते बहुत जरूरी हो जाता है कि 39-40 साल के बाद असी इस शरीर में सिर्फ उतनी ही खुराक दईए कि इस दे उपर कोई बोझ ना पवे, यानी कि जितना कि यह पचा सके। अगर असी इसमें जरा भी ज्यादा देंगे तो विचार करके देख लो, ये मशीन के उपर बोझ हो जाएगा और असी परमात्मा नूं मिलण दा जो काम है वह कभी भी नहीं कर सकांगे। इस करके सब तो पहला काम जड़ा है इंसान दा, यानी कि आत्मा दा परमात्मा नूं मिलण वास्ते, वो है इस देह की प्राप्ति जड़ी कि असी सारे प्राप्त करके सत्संग दे विच बैठे हाँ। और हुण देह की मर्यादा जड़ी है इस दा दूसरा अंग है, अगर मर्यादा नहीं है शरीर की तो असी इस शरीर तो काम लै ही नहीं सकते, यानी कि परमात्मा नूं मिलण दी कल्पना अवश्य कर सकते हैं पर परमात्मा तक कभी पहुंच नहीं सकांगे। मिली हुई प्राण शक्ति जारी और सारी ताकत यह जिस भोजन असी अमृत करके बिच पाते हैं वह जहर बन गया, और जहर में कढ़ वास्ते प्राण शक्ति खत्म हो गई, परमात्मा नूं मिलण वास्ते ताकत इस आत्मा नूं कौन देगा? फिर यह प्राण शक्ति खत्म होंदे ही इस आत्मा नूं पिंजरे तो अलग कर दिता जाएगा, और यह हीरे मोतियां लाला दे नाल जड़िया हुआ पिंजरा यह किसी विरले समय के बाद किसी विरली आत्मा नूं प्राप्त होंदा है, और भी यह सकाल पुरख परमात्मा की दया मेरा जिसनों अपने नाल मेलना चाहता है उसी नूं यह चोला प्रदान की जाता। इस चोले की कीमत नूं पछाणो, और जब तक असी इसकी कीमत नूं नहीं पछाणांगे तब तक सानू इस दे विचों कुछ भी लाभ की प्राप्ति नहीं हो सकती। उस दे बाद धन की गल आती है, अगर धन साडे कोल इतना नहीं होएगा, यानी कि साधन है एक्सचेंज का इस मृत लोक दे विच, ते असी चिंतनशील रहांगे परमात्मा का चिंतन नहीं कर सकते, ते धन भी सानू उतना ही चाहिए है, ना ज्यादा चाहिए है ना थोड़ा चाहिए, जिस तरह शरीर में भोजन ना घट ना ज्यादा, और हर एक अवस्था उसकी अलग है। उसी तरीके के नाल धन प्राप्त करने की अवस्था भी अलग है, एक अवस्था ऐसी है कि सानू घर की भी लोड़ है, स्त्री की भी लोड़ है, बच्चों की भी लोड़ है, उन्होंने परवरिश करने की भी लोड़ है, और उस वक्त धन की ज्यादा जरूरत है, और उसकी परसेंटेज साढ़े अपने काम धंधे और नौकरियों के उसी के हिसाब के नाल होनी चाहिए कि जितनी साड़ी आवश्यकता है, फिर जो जो ये जिम्मेदारियां साड़िया खत्म होंदिया जाए त्यों तो साड़ी परसेंटेज अपने आप ही घट जानी चाहिए है। अगर असी परसेंटेज उ रखांगे जिस तरह असी शरीर के निर्माण वक्त रखी है तो असी पतन दे भी चले जाएंगे, नुकसान ही चले जाएंगे, अगर खुराक आखिर दे भी ज्यादा देंगे तो ठीक उस तरीके दे नाल ए भी एक ऐसा चरना है, अगर रुक जाएगा तो दे विच कीड़े पै जाएंगे, अगर चलता रहेगा तो सात संगत जी निर्मल और पाक रहेगा, और जो जो जिम्मेदारियां पूरिया होंदिया जाएगियां तो साड़ी परसेंटेज इसकी भी घटनी चाहिए है। उस तो बाद اس چیز کا اپنے پرش کے ادھین ہونا یعنی حکم دے وچ ہونا بہت ضروری ہے. اگر یہ اوستھا نہیں ہوئے گی تو ساتھ جی گھر ہمیشہ ہی کلہ بچی رہے گی. اس کلہ کی چنتن کرو گے یا اکال پورش پرماتما کی چنتن کرو گے. اس کے بعد بیٹے کا حکم دیکھ ہونا ضروری ہے. حکم کی ہے؟ اکال پورش پرماتما یعنی کہ پرش جو ہے اس اپدیش کے اوپر قربان ہونے والا ہونا چاہیے جو اکال پورش پرماتما نے اس جگت دے وچ پرچارت کیتا ہے, جو سنتا دے ذریعے حق کے ذریعے پرچارت کیتا جاندا ہے. سنت کوئی اپنا مت یا دھرم چلان واسطے نہیں آندے, وہ تو آتما نو کلیان واسطے اپدیش کرتے ہیں, نعرا لگاندے ہیں, حکا دیندے ہیں. اور جڑے اس اپدیش جو اوپر عمل کرن لگ جاندے ہیں انہاں نو اس سچ دی پراپتی ہو جاندی ہے, اپنے گھر جا کر کے سدا لئی مکت ہو جاندے ہیں. اسی کر کے گرو نانک صاحب نے بالکل سپشٹ کیتا ہے, پنجواں پہلو جو مضمون ہے وہ ہے جس جگہ پہ اسی رہندے ہیں اس جگہ دا پاک اور پوتر ہونا. اگر وہ جگہ پوتر نہیں ہوئے گی, پاک نہیں ہوئے گی, تو ساتھ سنگت جی تھی جتنا مرضی چنتن کر لو اس پرماتما دا یہ کدی بھی فلدائک نہیں ہوئے گا, یعنی کہ ساڈا بھجن نہیں بنے گا. تو یہ پانچ چیزاں جڑیاں نے اپنے آپ دے وچ اپنے دائرے دے وچ پورا ارتھ رکھدیاں نے. انہاں پنجاں دے وچ ایک بھی جگہ کٹدی ودی ہوئے گی تو اسی کدے بھی اس پرماتما نو پراپت نہیں کر سکتے. تو یعنی کہ پرماتما نے اپنا نمبر جڑا ہے سب تو اخیر دے وچ رکھیا ہے. تو سب تو پہلا اسی اپنے اس شریر نو پراپت کرن دے بعد یہ چار اوستھا اگلیاں جڑیاں نے یہ پورا کرنیا نے. جگہ کی پوترتا کا بھاو کی ہے؟ فریاد آئی ہے کہ پوترتا کا بھاو اس کو ابھی بڑے اچھے طریقے سے سرون کر رہے ہیں کہ جس جگہ ابھی رہتے ہیں اتنے رہ کر کے ابھی اگر ایسے پروگرام بنا ہیں, ایسے وپار دیا سکیم بنا ہیں, لوگوں کی نندیا کرتے ہیں, پرائی چگلی بکیلی کرتے ہیں, یا لوگوں کا حق مارن واسطے اپنے کام دھندیا ملاوٹ یا پیمائش کے کمی یا تول کمی یا ہور کئی طریقے ایسے پروگرام بنا ہیں کہ دوسرے کا حق مار کر کے سارے گھر کے آ جائے اور ابھی اس میں وپار کی سنگیا دیں یا کچھ ایسی نشیلی وستواں یا دوسرے ایسی جنہوں مار کر کے کھان کا کام کرتے ہیں. تو سا سنگ جی یہ ساریا چیزوں کے نام وہ جگہ جڑی ہوئے پھر وہ پوتر نہیں رہتی, وہ پاک نہیں رہتی. تو اس جگہ پہ بیٹھ کر کے ابھی اس پرماتما جو کہ سچ ہے, پاک ہے, پوتر ہے, اس کے نام جپ کوئی بھی لاب سانو پراپت نہیں ہوئے گا. ابھی کتنی محنت کر کے پہلے تین اوستھا پراپت کیتا ہے, یہ منکھے جنم کی اوستھا کسی ورلے نو پراپت ہوندی ہے. انہاں ورلیاں دے وچ اسی ورلے بنی بیٹھے ہاں. تے ساتھ سنگت جی یہ نرنتر طاقت جڑی ہے خرچ ہوندی جا رہی ہے. تے اسی اج دے مضمون دے وچ اس چیز کا وچار کرنا ہے کہ روحانیت سکھ کس نو کہندی ہے, ورتھا دا بھاو جڑا دکھ ہے کس دا, کون دکھی ہے, کسے دکھ نو دور کرنا ہے. اسی ساری پران شکتی ساری قیمت جڑی سانو ملی سی پونجی اسی شریر نو سکھی بنان واسطے خرچ کر دیتی, پر روحانیت اس تو بالکل الٹا ارتھ لے کر کے پرگٹ ہوتی ہے. وہ سنسار کی گل نہیں کرتی, سنسار کی مریادا شریر کی مریادا رہتے ہوئے جس سکھ کی گل کرتی ہے کہ دکھی کون ہے اس کو سکھی بنانا ہے, وہ ہے آتما. ابھی آتما ہاں, آتما کے دکھ کی ورتھا کی گل کدی وچار کر کے تھی دیکھیے کہ یہ کتنی دکھی بیٹھی ہے. یہ اپنے گھر جانا چاہتی ہے, سکھی ہونا چاہتی ہے, اس شریر کے اس کو سکھ کی پراپتی نہیں ہے. یہ جھوٹے سکھان کے کارن یہ لپیٹے چ آئی ہوئی ہے. یہ جھوٹا سکھ اس نے لبائے مان ہے. کیوں؟ کیونکہ اس رچنا دے وچ ایک ورودھی طاقت کام کر رہی ہے. یہ ساری رچنا ایک کھیل دے روپ دے وچ ہے, جس طرح دو آدمی چوپڑ کھیڑ دے نے تو برابر دی طاقت لا کر کے برابر دی گوٹ لا کر کے کھیل دے نے. اگر پانچ گوٹاں ایک لے نہیں نے تو پانچ ہی دوسرا لیندا ہے, تو جس دے نمبر زیادہ نے وہی جیت گا چلا جاتا ہے. ٹھیک اسی طریقے دے نال یہ کھیل رچا گیا ہے پر برہم پرماتما اور اس نے اپنا روپ جس نے دے رکھیا ہے برہم نو, دونوں دے وچ ایک کھیل چل رہا ہے اور آتما گوٹ دے روپ دے وچ اتھے رکھی گئی ہے اور جت اسے بھی ہے جڑا اس آتما نو پلا کر کے اپنے پاس لے جاندا ہے. ہن ایک پاسے پرماتما جو ہے اس نو جگان دا کام کردا ہے, دوسرے پاسے برہم اس نو پلان دا کام کردا ہے. برہم نو بھی پورا पूरी ताकत उस अकाल पुरुष परमात्मा ने दे रखी है, कोई कमी नहीं, अपार ताकत दिती है इस आत्मा नु पुलाण वास्ते, और उसने इस नु पुलाण वास्ते इस जगत दे विच वस्तु पदार्थ और संबंध आदि जो रचना विभिन्न प्रकार दृष्टि गोचर कीते ने, इन्हां दा सिर्फ एक कोई भाग है, एक कोई कारण है कि आत्मा जड़ी है अपने घर की तरफ मुंह मना कर रहे, उसकी तरफ उसकी पिठी रहे, और दूसरी पासे अकाल पुरुष परमात्मा अपनी ताकत दे करके, अपनी ताकत की है अपना उसका गुण, और हो है गुण है शब्द नाम कीर्तन अकथ कथा। अलग अलग संता ने अलग अलग भाषा दे विच अलग अलग समय दे विच अलग अलग लफ्ज़ां दे नाल पुकारे, चीज एको ही है, मन बुद्धि और इंद्रिया तो रहित उस तो दूर आत्मा नु ले जाण वास्ते उसका गुण एक आवाज जिस दे विचों प्रकाश आंदा है जिसनु नाम या हक कहा गया है। हुण विचार करके देख लो दूसरे पासे ए ताकत लै करके इसका भंडार लै करके जिसनू रहमत का भंडार या दया का भंडार कहा जाता वह भंडारी इस मुल्क दे विच आंदा है, और वह भंडारी कौन है जिसनू उस अकाल पुरख परमात्मा ने अपने नाल अभेद करके अपना रूप दे रखा है, और वह भंडारी इस मुल्क दे विच ए भंडार लै करके आंदा है। असी भंडार किसनू समझदे आ, शरीर के पौष्टिक तत्वों या उसनू खुश करन वास्ते वस्तु पदार्थ संबंधा नु असी कहंदे आ हजूर दी बड़ी दया है, बड़ी रहमत है साध संगत जी, जड़ी दया और रहमत उस अकाल पुरुष परमात्मा ने इस जगत दे विच दे रखी है, कभी ख्याल करके देखिया है? एक झूठिया रहमदा दे उपर असी कुर्बान होई फिरदे आ, कभी उसकी रहमत की तरफ विचार करके देख लो, एक दिन सूरज ना निकले तो क्लोरोफिल नहीं बनेगा और संसार हजार दिया पार जूना जड़िया ने ए मृत हो जाएगी। दूसरी तरफ विचार करके देख लो, अगर अन्न पैदा नहीं होएगा तो क्या इंसान जिंदा रह सकेगा, कितनी जूना खत्म हो जाएगी। अगर पानी ना हो तो क्या अन्न पैदा हो सकता है, कितने घंटे असं पानी के बिना या अन्न के बिना रह सकते हैं। संगत जी उस तो उपर रहना देखो, हवा अगर हवा चलनी हमें बंद हो जाए तो यह सारा जितना भी असि संसार देख रहे हैं यह मृत लोग, इसमें क्या ही मृत लोग गया, क्यों? क्योंकि अगर एक चीज का भी अभाव आ जाएगा तो असि मृत हो जावे, तो हवा बंद होंगे ही कितनी देर लगेगी, कितने क्षण असि आवाज के बिना रह सकते हैं। तो उसकी जितनी एक एक दात को देखो, उसकी एक एक दया की लहर को किरण को देखो, तो साध संगत जी उसने बिना किसी कहे ए अपार रहमत अपार दया इस मृत लोक नु दे रखी है। अनंत ब्रह्मांड चल रखे ने, सब दे विच उसकी दया दे रहमत दे भंडार चल रहे ने, ते रहमत दे भंडार दा असी अर्थ ही नहीं समझे। ते इस वक्त रहमत दे भंडार दी जड़ी गल कही गई सी, कल भी गुरु साहबा ने बिल्कुल स्पष्ट कीती सी परसों कि अर रहमत जड़ी दया दा भंडार ला करके जड़ा भंडारी आंदा है, यानी कि जड़ा संत सतगुरु इस जगत दे विच प्रगट हुंदा, उसदे कोल जड़ा भंडार है ਦਾ ਭੰਡਾਰ ਹੁੰਦਾ, और शब्द का जड़ा भंडार है उसकी किरण ही जड़ी है वह आत्मा का कल्याण कर सकती है। क्यों? क्योंकि इस वक्त दुखी कौन है? आत्मा दुखी है, शरीर दुखी नहीं है, शरीर के दुख तो साढ़े अपने बीजे हुए कर्म ने, इन्हों तो असं बच सकते ही नहीं। और तीन हिस्से असं इस मुल्क मनुखा जन्म अनमोल होने के बावजूद सिर्फ भुगतान मात्र है, एक चौथाई हिस्सा ही जड़ा सानू मिलिया, इस असं आत्मा का कल्याण कर सकते हैं, और वास्ते जिस दया जिस रहमत यानी कि जिस शब्द की किरण की जरूरत है, सा संगत जी वह भंडारी भंडार ला करके 18 अगस्त को इस जगह पर मौजूद होंगे ने। वैसे तो पल पल हर वक्त इस जगह पर उन्होंने ताकत काम कर रही है, पर सा संगत जी असि मनमुखी जीव कभी उसकी इस भेद में समझ नहीं सकते, क्यों? क्योंकि दूसरी ताकत भुलाने का काम करती है, हुमें का काम करती है, हुमें दे विच असी रचे हुए सारी सच्चाई नू जानन दे बाद भी समझन दे बाद भी असी भुला देंदे आ, ते उस दे रहमत दे भंडार दे विचों असी खाण पीण नू भी दया रहमत समझ लैंदे आ, ते खाण पीण दीआं वस्तुआं जिहड़ियां जितनियां भी सानू संबंध प्राप्त हुंदे ने सतसंग जी कद तक ने, ये पहले भी नहीं सन, हुण जिहड़े नजर आ रहे ने ये कुछ समय बाद फिर नजर भी नहीं आएंगे। तो अपार जन्मा तो असं कर ही रहे हैं, इन्हों के पिछे ही तोड़ रहे हैं, इन्हों के पिछे ही अपनी हस्ती कुर्बान कर रहे हैं, तो जड़ी सच्ची रहमत दया और शब्द के भंडार की वह भंडारी देने वाला आया है, असं उस तो महसूस हो जाते हैं, उस तो दूर हो जाते हैं, और लाभ प्राप्त करने के काबिल होने के बावजूद असं लाभ नहीं प्राप्त कर सकते, तो असं भ्रम के ही रह जाते हैं, और भ्रम के ही साड़ी हस्ती खत्म हो जाती है, और भंडार ला करके भंडारी आया ਸੀਗਾ ਦੇਣ ਵਾਸਤੇ, ਕੋਈ ਵਿਰਲਾ ਹੀ ਉਸ ਭੰਡਾਰ ਚੋਂ ਉਹ ਸ਼ਬਦ ਦੀ ਕਿਰਨ ਪ੍ਰਾਪਤ ਕਰਕੇ ਆਤਮਾ ਦਾ ਕਲਿਆਣ ਕਰ ਲੈਂਦਾ ਹੈ ਔਰ ਬਾਕੀ ਸਾਰੇ ਜਿਹੜੇ ਨੇ ਉਸੇ ਤਰ੍ਹਾਂ ਹੀ ਖਾਲੀ ਹੱਥ ਮਲਦੇ ਰਹਿ ਜਾਂਦੇ ਨੇ। ਜਨਮ ਮਰਨ ਦਾ ਜਿਹੜਾ ਰੋਗ ਲੱਗਾ ਹੋਇਆ ਇਸ ਜੀਵਾਤਮਾ ਨੂੰ, ਇਸ ਰੋਗ ਦੇ ਕਾਰਨ ਇਹ ਆਤਮਾ ਦੁਖੀ ਹੈ। ਜਿਸ ਤਰੀਕੇ ਦੇ ਨਾਲ ਸਰੀਰ ਨੂੰ ਰੋਗ ਲੱਗ ਜਾਏ ਤੇ ਸਾਨੂੰ ਦੁੱਖ ਲੱਗਦਾ ਹੈ, ਦਰਦ ਹੁੰਦਾ ਹੈ, ਬੁਖਾਰ ਚੜ ਜਾਂਦਾ ਹੈ, ਆਪਰੇਸ਼ਨ ਕਰਾਉਣੇ ਪੈਂਦੇ ਨੇ, ਔਰ ਕਿਤਨੇ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸੁਖੀ ਕਦੋਂ ਹੁੰਦੇ ਆ? ਜਦੋਂ ਅਸੀਂ ਦਵਾਈ ਖਾ ਲੈਂਦੇ ਹਾਂ, ਪਰਹੇਜ ਕਰ ਲੈਂਦੇ ਹਾਂ, ਔਰ ਤਾਂ ਹੀ ਜਾ ਕਰਕੇ ਉਸ ਡਾਕਟਰ ਦੇ ਹੁਕਮ ਨੂੰ ਮੰਨ ਕਰਕੇ ਅਸੀਂ ਸੁੱਖ ਨੂੰ ਪ੍ਰਾਪਤ ਕਰ ਸਕਦੇ ਹਾਂ। ਡਾਕਟਰ ਕੌਣ ਹੈ? ਅਕਾਲ ਪੁਰਖ ਪਰਮਾਤਮਾ ਹੈ, ਔਰ ਉਸਦੀ ਆਵਾਜ਼ ਨੂੰ ਪ੍ਰਗਟ ਕਰਨ ਵਾਲਾ ਕੱਟ ਜਿਹੜਾ ਹੈ ਉਹ ਡਾਕਟਰ ਦਾ ਨੁਮਾਇੰਦਾ ਯਾਨੀ ਕਿ ਕੰਪਾਊਂਡਰ ਦਾ ਕੰਮ ਕਰਦਾ ਹੈ, ਔਰ ਕੰਪਾਊਂਡਰ ਕੀ ਕਰਦਾ ਹੈ? ਜੋ ਡਾਕਟਰ ਨੇ ਉਸਨੂੰ ਲਿਖ ਕਰਕੇ ਨੁਸਖਾ ਦਿੱਤਾ ਹੈ ਉਹ ਨੁਸਖਾ ਜਿਹੜਾ ਹੈ ਮਰੀਜ਼ ਨੂੰ ਸਮਝਾ ਦਿੰਦਾ ਹੈ, ਔਰ ਅਗਰ ਮਰੀਜ਼ ਸਮਝ ਜਾਂਦਾ ਹੈ, ਪਰਹੇਜ ਕਰ ਲੈਂਦਾ ਹੈ ਡਾਕਟਰ ਦੇ ਕਹੇ ਮੁਤਾਬਕ, ਜਿਸ ਤਰੀਕੇ ਦੇ ਨਾਲ ਕੰਪਾਊਂਡਰ ਨੇ ਸਮਝਾਇਆ ਹੈ ਕਿ ਇਹ ਬੋਤਲ ਸ਼ੀਸ਼ੀ ਲੈ ਜਾ ਸ਼ਰਬਤ ਦੀ, ਕਿਸ ਤਰੀਕੇ ਦੇ ਨਾਲ ਇਸ ਨੂੰ ਤੂੰ ਪੀਣਾ ਹੈ ਕਿਤਨੇ ਕਿਤਨੇ ਘੰਟੇ ਬਾਅਦ, ਔਰ ਕਿਸ ਤਰੀਕੇ ਦਾ ਤੂੰ ਪਰਹੇਜ ਕਰਨਾ ਹੈ। ਸਾਧ ਸੰਗਤ ਜੀ, ਉਸ ਡਾਕਟਰ ਦੇ ਦਵਾਈ ਦੇ ਭੰਡਾਰ ਦੇ ਵਿੱਚ ਉਹ ਦਵਾਈ ਲੈ ਕਰਕੇ, ਸ਼ਰਬਤ ਲੈ ਕਰਕੇ, ਜਿਸ ਤਰ੍ਹਾਂ ਰੋਗੀ ਜਿਹੜਾ ਹੈ ਉਹ ਆਪਣੇ ਰੋਗ ਨੂੰ ਦੂਰ ਕਰਕੇ ਨਿਰੋਗੀ ਹੋ ਜਾਂਦਾ, ਉਸੇ ਤਰੀਕੇ ਦੇ ਨਾਲ ਇਹ ਆਤਮਾ ਜਿਹੜੀ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਅਪਾਰ ਭੰਡਾਰ ਦੇ ਵਿੱਚੋਂ ਉਸ ਭੰਡਾਰੀ ਨੂੰ ਦਿੱਤੀ ਗਈ ਜਿਹੜੀ ਦਵਾਈ ਸੀ, ਉਸ ਦਵਾਈ ਦੀ ਕਿਰਨ ਯਾਨੀ ਸ਼ਬਦ ਦੀ ਕਿਰਨ ਨੂੰ ਲੈ ਕਰਕੇ, ਉਸਦੇ ਪਰਹੇਜ਼ ਨੂੰ ਅਪਣਾ ਕਰਕੇ, ਜੈਸਾ ਪਰਹੇਜ਼ ਗੁਰੂ ਨਾਨਕ ਸਾਹਿਬ ਨੇ ਹੁਣ ਇਹ ਪੰਜ ਪਹਿਲੇ ਪਹਿਰੇ ਬਿਠਾਏ ਨੇ, ਮਰਿਆਦਾ ਦੱਸੀ ਹੈ, ਜਿਹੜੀ ਜੀਵਾਤਮਾ ਇਸ ਮਰਿਆਦਾ ਦੇ ਵਿੱਚ ਆ ਜਾਏਗੀ, ਉਸ ਦੇ ਹੁਕਮ ਨੂੰ ਮੰਨ ਲਏਗੀ, ਸਾਧ ਸੰਗਤ ਜੀ, ਉਸ ਨੂੰ ਇਸ ਭੰਡਾਰ ਦੇ ਵਿੱਚੋਂ, ਜਿਸ ਨੂੰ ਰਹਿਮਤ ਦਾ ਭੰਡਾਰਾ ਕਿਹਾ ਜਾਂਦਾ ਹੈ, ਇਸ ਰਹਿਮਤ ਦਿਆ ਸ਼ਬਦ ਦੇ ਭੰਡਾਰ ਚੋਂ ਉਸ ਨੂੰ ਸ਼ਬਦ ਦੀ ਕਿਰਨ ਪ੍ਰਾਪਤ ਹੋਏਗੀ। ਉਹ ਸ਼ਬਦ ਦੀ ਕਿਰਨ ਜਿਹੜੀ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਆਤਮਾ ਨੂੰ ਆਪਣੇ ਘਰ ਲੈ ਜਾਏਗੀ, ਇਸ ਨੂੰ ਪਰਸੋਂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਕਿ 12 ਸੂਰਜ ਦੀ ਤਾਕਤ ਆਪਣੇ ਘਰ ਨਹੀਂ ਜਾ ਸਕਦੀ, ਇਹ ਪਰਬ੍ਰਹਮ ਦੇ ਆਖਰੀ ਮੋੜ ਤੱਕ ਸੋਨ ਤੱਕ ਹੀ ਜਾ ਸਕਦੀ ਹੈ, ਪਰ ਸੱਚਖੰਡ ਦਾ ਪ੍ਰਵੇਸ਼ ਕਰਾ ਕਰਕੇ ਇਹ ਸ਼ਬਦ ਦੀ ਕਿਰਨ ਦਾ ਭੰਡਾਰੀ ਜਿਹੜਾ ਸੀਗਾ ਉਸਦਾ ਕੰਮ ਖਤਮ ਹੋ ਜਾਂਦਾ ਕੰਪਾਊਂਡਰ ਦਾ। ਉਸ ਤੋਂ ਬਾਅਦ ਡਾਕਟਰ ਦਾ ਕੰਮ ਰਹਿ ਜਾਂਦਾ ਹੈ ਚੀਰਾ ਦੇਣ ਦਾ, ਔਰ ਉਹ ਚੀਰਾ ਕੀ ਦਿੱਤਾ ਜਾਂਦਾ? 4 ਸੂਰਜ ਦੀ ਤਾਕਤ ਦੇ ਕਰਕੇ ਇਸ ਨੂੰ ਭਰਪੂਰ 16 ਸੂਰਜ ਦਾ ਬਣਾ ਕਰਕੇ ਇਸ ਕਾਬਿਲ ਬਣਾ ਦਿੱਤਾ ਜਾਂਦਾ ਕਿ ਆਪਣੇ ਮੂਲ ਸਿਰਜਣਾਤਮਕ ਸ਼ਕਤੀ ਜਿਸਦਾ ਕਿ ਅਸੀਂ ਅੰਸ਼ ਹਾਂ ਉਸ ਨੂੰ ਦੇਖਣ ਸੁਣਨ ਜਾਣਨ ਦੇ ਕਾਬਿਲ ਹੋ ਜਾਏ। ਉਸ ਤੋਂ ਬਾਅਦ ਇਹ ਜੀਵਾਤਮਾ ਦਾ ਜਿਤਨਾ ਵੀ ਰੋਗ ਸੀ ਉਹ ਸਾਰਾ ਦੂਰ ਹੋ ਜਾਂਦਾ, ਇਹ ਨਿਰੋਗੀ ਹੋ ਕਰਕੇ ਸਦਾ ਲਈ ਆਨੰਦ ਦੀ ਅਵਸਥਾ ਵਿੱਚ ਚਿਰ ਸਥਾਈ ਕਾਲ ਲਈ ਉਸ ਪਰਮਾਤਮਾ ਦੀ ਗੋਦ ਦੇ ਵਿੱਚ ਉਸਦੇ ਮੰਡਲ ਦੇ ਵਿੱਚ ਸਥਿਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸਨੂੰ ਇਹਨਾਂ ਮੁਲਕਾਂ ਦੇ ਵਿੱਚ ਖੁਆਰ ਹੋਣ ਵਾਸਤੇ ਨਹੀਂ ਆਉਣਾ ਪੈਂਦਾ। ਤੇ ਰਹਿਮਤ ਦੇ ਭੰਡਾਰ ਦਾ ਜੋ ਪੂਰਾ ਭਾਵ ਸੀਗਾ ਇਹ ਅੱਜ ਗੁਰੂ ਨਾਨਕ ਸਾਹਿਬ ਨੇ ਇਸ ਸਤਸੰਗ ਦੀ ਦੂਸਰੀ ਕੜੀ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਹੈ। ਕੋਈ ਭਰਮ ਨਾ ਰਹਿ ਜਾਏ, ਕੋਈ ਭੇਦ ਨਾ ਰਹਿ ਜਾਏ ਕਿ ਅਸੀਂ ਇਸ ਸ਼ਬਦ ਦੀ ਕਿਰਨ ਨੂੰ ਇਸ ਰਹਿਮਤ ਦੇ ਭੰਡਾਰ ਦੇ ਆਪਣੇ ਉਸ ਦੇਣ ਵਾਲੀ ਤਾਕਤ ਨੂੰ ਜਿਸ ਦੇ ਨਾਲ ਆਤਮਾ ਆਪਣੇ ਘਰ ਜਾ ਕਰਕੇ ਸੁਖੀ ਹੋ ਸਕਦੀ ਹੈ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਸੋ ਅੱਜ ਦਾ ਮਜ਼ਮੂਨ ਜਿਹੜਾ ਵਿਰਤਾ ਹੈ ਦੁੱਖ, ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਸੁਖੀ ਹੋਣਾ ਚਾਹੁੰਦਾ ਤੇ ਆਪਣੀ ਬਿਰਥਾ ਜੜੀ ਹੈ ਆਪਣੇ ਉਸ ਸਵਾਮੀ ਨੂੰ ਕਹਿ, ਉਸ ਮਾਲਕ ਨੂੰ ਕਹਿ, ਉਸ ਪਰਮਾਤਮਾ ਨੂੰ ਕਹਿ। ਕਿਉਂ? ਕਿਉਂਕਿ ਉਸ ਦੇ ਵਿੱਚ ਤਾਕਤ ਹੈ, ਸਮਰੱਥਾ ਹੈ, ਦਿੱਤੀ ਗਈ ਮਰਿਆਦਾ ਦਾ ਪਾਲਣ ਹੀ ਨਹੀਂ ਕੀਤਾ। ਅਗਰ ਇਸ ਨੇ ਕੰਪਾਊਂਡਰ ਦੀ ਮਰਿਆਦਾ ਜੋ ਦੱਸੀ ਸੀ ਡਾਕਟਰ ਨੇ ਪਾਲਣ ਕਰ ਲਿਆ ਹੁੰਦਾ, ਪਰਹੇਜ਼ ਨੂੰ ਅਪਣਾ ਲਿਆ ਹੁੰਦਾ, ਦਵਾਈ ਨੂੰ ਖਾ ਲਿਆ ਹੁੰਦਾ, ਤੇ ਸਤਸੰਗ ਜੀ ਅੱਜ ਤੱਕ ਕਿਆ ਕਲਿਆਣ ਨਾ ਹੋ ਗਿਆ ਹੁੰਦਾ? ਅਸੀਂ ਸਤਸੰਗ ਦੇ ਵਿੱਚ ਕਿਉਂ ਬੈਠੇ ਹਾਂ ਅੱਜ ਤੱਕ? ਇਸੀ ਕਾਰਨ ਕਿ ਅਸੀਂ ਇਸ ਸ੍ਰਿਸ਼ਟੀ ਦੇ ਵਿੱਚ ਜਨਮ ਔਰ ਮਰਨ ਦਾ ਹਿੱਸਾ ਹੀ ਬਣੇ ਬੈਠੇ ਹਾਂ। ਬੇਸ਼ੱਕ ਮਨੁੱਖਾ ਜਨਮ ਉੱਤਮ ਔਰ ਕੀਮਤੀ ਆ, ਪਰਮਾਤਮਾ ਨੂੰ ਮਿਲਣ ਵਾਸਤੇ ਆਖਰੀ ਪੌੜੀ ਆ, ਲੱਖ ਜੁਰਾਸੀ ਜੋੜ ਸਬਾਈ ਮਾਨਸ ਕੋ ਭਗਦੀ ਵਡਿਆਈ, ਇਸ ਪੌੜੀ ਤਾਂ ਜੋ ਨਰ ਚੂਕਿਆ ਆਏ ਜਾਏ ਦੁੱਖ ਪਾਏਗਾ, ਯਾਨੀ ਕਿ ਉਸਨੂੰ ਦੁੱਖ ਮਿਲੇਗਾ। ਆਵਣ ਜਾਣ ਦਾ ਭਾਵ ਹੈ 84 ਲੱਖ ਜੂਨ ਦੇ ਵਿੱਚ ਹੀ ਵਸਿਆ ਰਹੇਗਾ, ਔਰ ਇਹ ਜੂਨਾਂ ਦੀ ਅਵਧੀ ਕਦੋਂ ਖਤਮ ਹੋਏਗੀ ਇਸ ਦੀ ਗਣਨਾ ਕਿਸ ਸ੍ਰਿਸ਼ਟੀ ਦੇ ਵਿੱਚ ਕਿਸੇ ਦੇ ਕੋਲ ਵੀ ਨਹੀਂ ਹੈ। ਅਪਾਰ ਯੁੱਗ ਬੀਤ ਜਾਂਦੇ ਨੇ ਇਸ 84 ਨੂੰ ਬੀਤਣ ਦੇ ਬਾਅਦ, ਤਦ ਜਾ ਕਰਕੇ ਛਲ ਵਾਂਗੂਰ ਜੀਵਨ ਇਸ ਆਤਮਾ ਨੂੰ ਮਿਲਦਾ ਹੈ ਆਪਣੇ ਘਰ ਜਾਣ ਵਾਸਤੇ। ਤੇ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਇਸੀ ਵਿਰਥਾ ਨੂੰ ਸਪਸ਼ਟ ਕਰਦੇ ਨੇ, कि ਅਸੀਂ ਆਪਣੀ ਵਿਰਸਾ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ, ਕਿਸ ਤਰ੍ਹਾਂ ਬਚ ਸਕਦੇ ਹਾਂ, ਤੇ ਉਸਦਾ ਇੱਕੋ ਹੀ ਆਧਾਰ ਹੈ ਕਿ ਅਸੀਂ ਉਸ ਭੰਡਾਰੀ ਦੇ ਕੋਲੋਂ ਜਿਹੜਾ ਇਸ ਜਗਤ ਦੇ ਵਿੱਚ ਭੰਡਾਰ ਲੈ ਕਰਕੇ ਮੌਜੂਦ ਹੈ, ਆਇਆ ਹੈ, ਉਸ ਤਾਕਤ ਨੂੰ ਯਾਨੀ ਕਿ ਦਇਆ ਦੀ ਕਿਰਨ, ਸ਼ਬਦ ਦੀ ਕਿਰਨ ਨੂੰ ਪ੍ਰਾਪਤ ਕਰ ਲਈਏ। ਬਾਕੀ ਸਾਰੀਆਂ ਹੀ ਦਾਤਾਂ ਉਸ ਸਕਾਲ ਪੁਰਖ ਪਰਮਾਤਮਾ ਨੇ ਤੇ ਬਿਨਾਂ ਮੰਗੇ ਇਸ ਜੀਵਾਤਮਾ ਨੂੰ ਪਹਿਲੇ ਹੀ ਦੇ ਰੱਖੀ ਹੈ। ਅਗਰ ਇੱਕ ਵੀ ਦਾਤ ਉਸਨੇ ਲੈ ਲਈ ਵਾਪਸ ਤੇ ਸ੍ਰਿਸ਼ਟੀ ਜਿਹੜੀ ਹੈ ਫਨਾ ਹੋ ਜਾਏਗੀ। ਵਾਪਸ ਕੀ ਲੈਣੀ ਹੈ, ਥੋੜੀ ਜਿਹੀ ਜਮ੍ਹਾਂ ਕਟਾਈ ਹੋ ਜਾਵੇ, ਨਾ ਵੱਧ ਇਹ ਬਰਦਾਸ਼ਤ ਕਰ ਸਕਦਾ ਮੁਲਕ, ਨਾ ਘੱਟ ਬਰਦਾਸ਼ਤ ਕਰ ਸਕਦਾ, ਯਾਨੀ ਕਿ ਸ੍ਰਿਸ਼ਟੀ ਦੀ ਪਰਲੇ ਆ ਜਾਏਗੀ, ਸਭ ਕੁਝ ਖਤਮ ਹੋ ਜਾਏਗਾ। ਤੇ ਅਸੀਂ ਉਸਦੀ ਦਇਆ ਮੇਰ ਨੂੰ ਭੁੱਲ ਕਰਕੇ ਉਸਦੀ ਰਹਿਮਤ ਦੇ ਉਹ ਅਪਾਰ ਭੰਡਾਰ, ਅਪਾਰ ਮੰਡਲ ਜਿਹੜੇ ਚੱਲ ਰਹੇ ਨੇ ਉਸ ਨੂੰ ਤੇ ਅਸੀਂ ਭੁੱਲ ਚੁੱਕੇ ਹਾਂ, ਔਰ ਉਸਦੇ ਭੰਡਾਰ ਚੋਂ ਅਸੀਂ ਹਵਾ ਵੀ ਲੈਂਦੇ ਹਾਂ, ਪਾਣੀ ਵੀ ਲੈਂਦੇ ਹਾਂ, ਭੋਜਨ ਵੀ ਲੈਂਦੇ, ਵਸਤੂ ਪਦਾਰਥ ਸੰਬੰਧ ਸਭ ਕੁਝ ਲਈ ਜਾ ਰਹੇ ਹਾਂ। ਕਿਆ ਉਸਦੇ ਭੰਡਾਰ ਦੇ ਵਿੱਚ ਕਮੀ ਆਈ ਹੈ? ਕਿਆ ਕਦੀ ਉਸਨੇ ਕਿਸੇ ਕੋਲੋਂ ਲੇਖਾ ਮੰਗਿਆ, ਕਿਸੇ ਨੇ ਕਿਹਾ ਭਾਈ ਤੂੰ ਕਿਤਨਾ ਪਾਣੀ ਪੀ ਲਿਆ ਹੈ, ਕਿਤਨਾ ਭੋਜਨ ਖਾ ਲਿਆ ਹੈ, ਕਿਤਨੀ ਹਵਾ ਲੈ ਲਈ ਹੈ? ਉਹ ਕਦੀ ਵੀ ਆਪਣੇ ਭੰਡਾਰ ਦੇ ਦਿੱਤੇ ਇਸ ਵਸਤੂ ਪਦਾਰਥ ਔਰ ਸੰਬੰਧਾਂ ਦੀ ਗਿਣਤੀ ਨਹੀਂ ਕਰਦਾ। ਕਿਉਂ? ਕਿਉਂਕਿ ਅਸੀਂ ਉਸਦੇ ਪੁੱਤਰ ਹਾਂ, ਅਸੀਂ ਉਸਦਾ ਅੰਸ਼ ਹਾਂ। ਕਿਆ ਮਾਂ ਕਦੀ ਗਿਣਤੀ ਕਰਦੀ ਹੈ ਕਿ ਮੇਰੇ ਬੱਚੇ ਨੇ ਕਿਤਨੀਆਂ ਰੋਟੀਆਂ ਖਾਧੀਆਂ ਨੇ, ਕਿਤਨੇ ਗਲਾਸ ਪਾਣੀ ਪੀਤਾ? ਇਹ ਇੱਕ ਮਾਂ ਵਾਕਣ ਹੈ, ਉਹ ਕਦੀ ਵੀ ਇਹ ਗਿਣਤੀ ਨਹੀਂ ਕਰਦੀ। ਉਹ ਸਾਫ ਸੰਗਤ ਜੀ, ਉਸ ਅਪਾਰ ਭੰਡਾਰੀ ਨੂੰ ਭੁੱਲ ਕਰਕੇ ਅਸੀਂ ਛੋਟੇ ਛੋਟੇ ਭੰਡਾਰੀ ਜਿਹੜੇ ਇਸ ਮੁਲਕ ਦੇ ਵਿੱਚ ਬੈਠੇ ਨੇ, ਯਾਨੀ ਕਿ ਛੋਟੇ ਛੋਟੇ ਵਪਾਰੀ ਜਿਹੜੇ ਉਸ ਅਪਾਰ ਭੰਡਾਰ ਕੋਲੋਂ ਇੱਕ ਕੜੀ ਲੈ ਕਰਕੇ ਇਸ ਮੁਲਕ ਆਉਂਦੇ ਨੇ, ਅਸੀਂ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨੂੰ ਪਰਮਾਤਮਾ ਸਮਝਣਾ ਸ਼ੁਰੂ ਕਰ ਸਕਦੇ ਹਾਂ। ਅਸੀਂ ਵਿਚਾਰ ਕਰਕੇ ਦੇਖ ਲਓ ਕਿਤਨਾ ਨਿਕ੍ਰਿਸ਼ਟ ਵਿਚਾਰ ਹੈ, ਕਿਤਨੇ ਨੀਚ ਅਸੀਂ ਹੋ ਜਾਂਦੇ ਹਾਂ ਕਿ ਉਸ ਅਪੂਰਪੂਰ ਭੰਡਾਰੀ ਅਪਾਰ ਪ੍ਰਮਤਾ ਦੇ ਸਮਾਗੇ ਨੂੰ ਭੁੱਲ ਕਰਕੇ ਇਹਨਾਂ ਛੋਟੇ ਛੋਟੇ ਦੁਕਾਨਦਾਰਾਂ ਦੇ ਪਿੱਛੇ ਅਸੀਂ ਦੌੜਨਾ ਸ਼ੁਰੂ ਕਰ ਦਿੰਦੇ ਹਾਂ। ਇਸਦਾ ਭਾਵ ਇਹ ਨਹੀਂ ਹੈ ਕਿ ਅਸੀਂ ਉਹਨਾਂ ਭੰਡਾਰੀਆਂ ਦੀ ਕਦਰ ਨਹੀਂ ਕਰਨੀ, ਅਸੀਂ ਉਹਨਾਂ ਦੀ ਕਦਰ ਕਰਨੀ ਹੈ। ਕਿਉਂ? ਕਿਉਂਕਿ ਇਹਨਾਂ ਦੀ ਦੁਕਾਨ ਦੇ ਵਿੱਚ ਉਹ ਸੌਦਾ ਹੈ ਜਿਸ ਸੌਦੇ ਨੂੰ ਪ੍ਰਾਪਤ ਕਰਕੇ ਆਤਮਾ ਦਾ ਕਲਿਆਣ ਹੋ ਸਕਦਾ। ਪਰ ਵਿਚਾਰ ਇਹ ਕਰਨਾ ਹੈ ਕਿ ਅਸੀਂ ਉਸ ਭੰਡਾਰੀ ਨੂੰ ਕਦੇ ਨਹੀਂ ਭੁੱਲਣਾ ਜਿਸ ਭੰਡਾਰੀ ਕੋਲ ਲੈ ਕਰਕੇ ਇਹ ਭੰਡਾਰੀ ਮੌਜੂਦ ਹਨ। ਤੇ ਸਭ ਤੋਂ ਪਹਿਲਾਂ ਸਾਡਾ ਸ਼ੋਕ ਉਸ ਅਭੂਤਪੂਰਵ ਭੰਡਾਰੀ ਦੀ ਤਰਫ ਹੋਣਾ ਚਾਹੀਦਾ, ਉਸ ਨੂੰ ਮਿਲਣ ਦਾ ਸ਼ੋਕ ਹੋਣਾ ਚਾਹੀਦਾ। ਅਗਰ ਸਾਡਾ ਉਸਦੇ ਨਾਲ ਮਿਲਣ ਦਾ ਸ਼ੋਕ ਨਹੀਂ ਹੋਏਗਾ ਤੇ ਸਾਫ ਸੰਗਤ ਜੀ ਯਕੀਨ ਜਾਣ ਲੈਣਾ ਕਿ ਇਹਨਾਂ ਭੰਡਾਰੀਆਂ ਤੋਂ ਵੀ ਜਿਹੜੇ ਇਸ ਮੁਲਕ ਦੇ ਵਿੱਚ ਮੌਜੂਦ ਨੇ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਜੋ ਕੁਝ ਵੀ ਇਹ ਕਿਹਾ ਜਾਂਦਾ ਹੈ, ਨਾਮ ਅੰਮ੍ਰਿਤ ਜਾਂ ਜੋ ਕੁਝ ਦਿੱਤਾ ਜਾਂਦਾ, ਇਹ ਸਭ ਜਮਾਲੀ ਜਮਾ ਖਰਚ ਮਾਤਰ ਹੈ। ਅਸਲੀ ਚੀਜ਼, ਅਸਲੀ ਆਪਣੇ ਭੰਡਾਰ ਚੋਂ ਇਹ ਭੰਡਾਰੀ ਉਸ ਸ਼ਬਦ ਦੀ ਕਿਰਨ ਉਸੇ ਨੂੰ ਦਿੰਦੇ ਨੇ ਜੋ ਸੱਚੀ ਦੌਲਤ ਦੇਣ ਵਾਸਤੇ ਇਸ ਮੁਲਕ ਦੇ ਵਿੱਚ ਆਏ ਨੇ, ਜਿਹੜਾ ਕਿ ਉਸ ਅਭੂਤਪੁਰ ਭੰਡਾਰੀ ਨੂੰ ਮਿਲਣ ਦਾ ਸ਼ੌਕ ਰੱਖਦਾ ਹੈ। ਤੋ ਅੱਜ ਦੇ ਸ਼ਬਦ ਦੇ ਵਿੱਚ ਸਾਰਾ ਭੇਦ ਸਪਸ਼ਟ ਕੀਤਾ ਗਿਆ ਕਿ ਜੇਕਰ ਸਾਨੂੰ ਉਸ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਨਹੀਂ ਹੈ ਤੇ ਇਹਨਾਂ ਭੰਡਾਰੀਆਂ ਕੋਲੋਂ ਗੱਲਾਂ ਜਿਹੜੀਆਂ ਨੇ ਜਮ੍ਹਾਂ ਖਰਚੀ ਹੋਣਗੀਆਂ, ਸਾਨੂੰ ਉਹ ਸੱਚੀ ਦੌਲਤ ਕਦੀ ਵੀ ਨਹੀਂ ਮਿਲੇਗੀ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸਾਡਾ ਇਹ ਮਨੁੱਖਾ ਜਨਮ ਹੋਇਆ ਹੈ। ਔਰ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਉਸ ਭੰਡਾਰੀ ਦੇ ਕੋਲ ਪਹੁੰਚਾ ਦਿੱਤਾ ਹੈ ਤੇ ਹੁਣ ਅੱਗੇ ਦਾ ਕੰਮ ਇਸ ਜੀਵਾਤਮਾ ਦਾ ਕਿ ਉਦਮ ਕਰੇ, ਮਿਹਨਤ ਕਰੇ ਔਰ ਇਸ ਭੰਡਾਰੀ ਕੋਲੋਂ ਉਹ ਦਾਤ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਦਾ ਲਈ ਨਿਰੋਗੀ ਬਣਾ ਲਏ ਤੇ ਉਸੀ ਦਾ ਚਿੰਤਨ ਕਰਨ ਵਾਸਤੇ, ਉਸੀ ਦਾ ਸ਼ੋਕ ਪੈਦਾ ਕਰਨ ਵਾਸਤੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਜੋ ਹੈ ਅੱਜ ਉਚਾਰ ਕਰਨ ਵਾਸਤੇ ਉਚਾਰਿਆ ਹੈ।
ਜੋ ਕਿਨ ਮੇ ਕੇਕ ਸਭ ਕਰੇ ਬਿਨਾਸਾ।
ਨਿਤ ਧਿਆਈਏ, ਨਿਰੰਤਰ ਚਿੰਤਨ ਵਾਸਤੇ ਕਹਿੰਦੇ ਨੇ। ਸੇਵਾ ਕਿਸ ਦੀ ਕਰਨੀ ਹੈ? ਉਸ ਅਕਾਲ ਪੁਰਖ ਪਰਮਾਤਮਾ ਦੀ। ਔਰ ਕਹਿੰਦੇ ਨੇ ਨਿਰੰਤਰ ਸੇਵਾ ਕਾ, ਨਿਰੰਤਰ ਕਿਸ ਤਰ੍ਹਾਂ ਸੇਵਾ ਕਰੇਗਾ? ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਇਹ ਨਿਰੰਤਰ ਚਿੰਤਨ ਸੇਵਾ ਕਰਨ ਦਾ ਭਾਵ ਕੀ ਹੈ ਕਿ ਇੱਕ ਪਲ ਦੇ ਵਿੱਚ ਤੇਰੇ ਸਾਰੇ ਪਾਪ ਕੱਟ ਦੇਗਾ। ਪਾਪ ਕੀ ਨੇ? ਆਤਮਾ ਨੇ ਜੋ ਕਰਮ ਕੀਤੇ ਨੇ ਇਸ ਚੋਲੇ ਦੇ ਵਿੱਚ ਬੈਠ ਕਰਕੇ ਉਸਦਾ ਭੁਗਤਾਨ। ਜਦ ਤੱਕ ਭੁਗਤਾਨ ਨਹੀਂ ਖਤਮ ਹੋਏਗਾ ਆਤਮਾ ਆਪਣੇ ਘਰ ਜਾ ਹੀ ਨਹੀਂ ਸਕਦੀ। ਇਹ ਖੇਲ ਦਾ ਨਿਯਮ ਹੈ, ਇਸ ਨਿਯਮ ਨੂੰ ਅੱਛੇ ਤਰੀਕੇ ਦੇ ਨਾਲ ਧਾਰਨ ਕਰ ਲਓ। ਭੁਗਤਾਨ ਕੀਤੇ ਬਿਨਾਂ ਕੋਈ ਵੀ ਆਤਮਾ ਨਹੀਂ ਜਾ ਸਕਦੀ। ਹੁਣ ਭੁਗਤਾਨ ਕਿਸ ਤਰੀਕੇ ਦੇ ਨਾਲ ਖਤਮ ਹੋਏਗਾ? ਜੋ ਲੇਖਾ ਲੈ ਕਰਕੇ ਆਇਆ ਦੇ ਤੋਂ ਭੁਗਤਾਓ, ਰੋਣ ਪਿੱਟਣ ਨਾਲ ਕੁਛ ਨਹੀਂ ਬਣੇਗਾ। ਹੁਣ ਵਿਆਜ ਇਤਨਾ ਜ਼ਿਆਦਾ ਲੱਗਿਆ ਕਿ ਕਿਸ ਤਰੀਕੇ ਨਾਲ ਭੁਗਤਾਨ ਕੀਤਾ ਜਾਏ? ਤੇ ਉਹ ਕਹਿੰਦੇ ਨੇ ਪਰਮਾਤਮਾ ਦਾ ਚਿੰਤਨ ਕਰ, ਪਰਮਾਤਮਾ ਦਾ ਸ਼ੋਕ ਪੈਦਾ ਕਰ। ਸੇਵਾ ਕਿਹੜੀ? ਸਰੀਰ ਰੂਪ ਦੇ ਵਿੱਚ ਸੇਵਾ ਬੇਸ਼ੱਕ ਦਿੱਤੀ ਜਾਂਦੀ ਹੈ, ਸ਼ੁਰੂ ਕੀਤੀ ਜਾਂਦੀ। ਕਿਸ ਕਾਰਨ? ਇਸ ਮਨ ਨੂੰ ਮਾਰਨ ਵਾਸਤੇ, ਹੁਨਾਂ ਨੂੰ ਮਾਰਨ ਵਾਸਤੇ। ਔਰ ਅਸੀਂ ਦੇਖਦੇ ਕੀ ਹਾਂ ਕਿ ਹੁਨਾਂ ਹੋਰ ਫੈਲ ਰਹੀ ਹੈ। कि साढ़े वर्गा तो काम ही कोई नहीं कर सकता, साढ़े वर्गा प्रबंधक इस धरती से ज्यादा ही कोई नहीं होया, पूरे डेरे से कोई नहीं है। अगर एक दिन असं नहीं जावे परमात्मा बेशक हाजिर ना हो, अगर असं डेरे के बीच नहीं पहुंच गए तो सात संघ जी डेरा ही लुटिया जाएगा। यह विचार है साढ़े अंदर, किन्हों का विचार है जिन्हों की अस्थि खत्म हो गई डेरिया के, पूरा सतगुरु के दरबार के गड्डियां चाड़ते हुए कुचियां फेरते हुए झाड़ू लगाते हुए यह उन्होंने खटिया है अपनी जिंदगी भर की कमाई का, यानी कि उन्होंने दे कुर्बान हो गए तो हमला फैल जाए कि शरीर की सेवा के नाल किरिया के नाल ऐसी किरिया को उतनी जल्दी त्याग देना चाहिए जितनी जल्दी असं त्याग सकी, क्यों क्योंकि असं होर रोगी होंगे जा रहे हैं। हमें वीरव रोग है दारू भूत माए, कृपा करे जे आपने ता गुरु का शब्द कमाए, गुरु का शब्द परमात्मा के ही शब्द की किरण की तरफ इशारा है। कहते हैं कमाई के नाल मिलता है, गलों के नाल नहीं मिलता, यह शरीर रूप दे जो कुछ अभी अपना रेख है सिर्फ यह इस मैल में धोन वास्ते है, तो मैल किस तरह धोती जाएगी जब निरंतर सेवा करेंगे अकाल पुरख परमात्मा की, वो की है अन्न देने के आगे निरंतर चिंतन करेगा, तो भजन की है निरंतर अकाल पुरख परमात्मा का ख्याल अपने अंदर पक्का करी जाना, और शरीर के नाल जो सेवा सानू इस जगत संसार के सेवा की है, सेवा का भी अर्थगल कटिया, जो जिम्मेदारियां सानू मिली ने क्या सेवा नहीं, मां ने सानू जन्म दिता है किस कारण जन्म दिता, उसका भी स्वार्थ है बेशक, लेकिन उसके बिना असं क्या इस मुल्क के आ सकते थी, असू का कर्जे नहीं उतार सकते, पहला सतगुरु ही हुई है। अगर अभी मां की सेवा नहीं की, पाप की सेवा नहीं की, भैन भरावान जिम्मेदारियां नहीं मुकाइया, असं इन्हों कोई मां बाप अधूरे ने अपंग ने उन्होंने छद करके डेरिया जा करके गड्डिया चार रहे हैं, क्या मिल जाएगा सानू अपने भैन भरावान या होर जिम्मेदारियां जड़िया जी बहुत जरूरी ने उन्होंने भड़कदिया छातियां असं पैर तर के कुचल करके कि गड्डी की सेवा कर रहे हैं, किसू सलाम करने वास्ते जा रहे हैं, सत्तर काबा घट ही भीतर जो बन कर जाना कोई, अगर विचार करके देख लो यकीन है परमात्मा से तो सत्तर काबा जोड़े हज करने वास्ते अभी अपने आप में कुर्बान करी फिरते हैं वो साढ़े शरीर के अंदर मौजूद है। काइया मंदर मैल का हरका जिस विच रखी जोत अपार, गुरमुख सिख सोई जन पावे जिसनू नजर करे करता, काइया महल है मंदिर है घर है उस अकाल पुरख परमात्मा ने रहने वास्ते अपार जोड़ा पावे कि वह जो स्वरूप है उस तो पार कोई जा ही नहीं सकता, गुरमुख सिख सोई जन पावे, गुरमुख कौन है वह भंडारी जरा इस जगत के मौजूद है भंडार लाके, सिख कौन है जरा परमात्मा मिलने का शोभ रखता है उसी में प्राप्त होती है इस दया के भंडार के रहमत के भंडार के शब्द की किरण जिसने उस अकाल पुरख परमात्मा की दया की नजर मेहर प्राप्त हो जाए, और दया की मेहर कदों होगी जब असं उसने मिलने का शोक रखेंगे उसने निरंतर याद करेंगे। सत्संग जी पलना हो ही चुकेगा जोड़ा भारी होगा, चिंतन अगर असं परमात्मा का करांगे जितनी ज्यादा तो उतना ही ज्यादा पलना भारी होगा और चुकेगा, दूसरा पल्ला हवा च जाएगा, तो अभी प्रचार की कर रहे हैं जी दो ढाई घंटे भजन कर लो, तीन घंटे कर लो, चार घंटे कर लो, तो भी घंटे कि भजन होया संसार का, तो संसार का पल्ला चुकेगा जो परमात्मा का चुकेगा, जरा कल्पना करो विचार मत करो क्योंकि विचार तो थोड़े सारे साढ़े सारे के संसार के मुतलक कर, कल्पना ही करके देख लो साड़िया ही दलील साड़िया ही मिसाल ने कि पल्ला वही चुकेगा जो भारी होगा, तो अगर निरंतर पहला वचन ही गुरु नानक साहब ने स्पष्ट कर दिता अन्न दिन त्यागा, अन्न दिन का भाव है दिने राती तू विचार करता करता तू आंख लग जाए और सुते सुते भी धड़कन जड़ी है परमात्मा परमात्मा ही करती रहे, और संसार का कारोबार सेवा करते हुए परमात्मा की ही सेवा है क्योंकि हर एक दिन जीव यानी कि परमात्मा दांश आत्मा मौजूद है, वह सेवा त्याग करके सत्संग कि विशेष रूह की सेवा कर जा रहे हैं, वो विशेष सेवा नहीं है वह जीव जरूरी है जेडे थोड़े सारे सतों गुण में खा जाएगी, और जो सतों गुण खाधा जाएगा हमें किसी बनेगी रजो या तमो की वो तुम पाप की तरफ प्रेरित करेगी या संसार के शसान का काम करेगी, तुम चाह करके भी मनुखा जन्म प्राप्त करने के बाद भी अकाल पुरख परमात्मा तक नहीं पहुंच सकते, तुम्हारा दुख व्यथा कभी दूर नहीं रहेगी, क्यों क्योंकि तुम सतो गुण में गवा बैठे, और उस गवाण का एक ही कारण थी कि तुम जीव अधूरी में बना लिया, इस करके सत्संग जी विचार करके देख लो सेवा है आत्मा नु सुख देना, अपनी आत्मा नु ही सुखी करना, जन्म मरण के जोर चो कढ़ना, और अगर कोई दुखी है आवाज दे विच है और अगर तुम उसका आवाज दूर कर सकते हो अपनी नेक कमाई के विच उसका भी उत्साह डालो, سب کچھ لکھنے لگ جائے گا، نہیں تو سب کچھ ہوتے ہوئے بھی اصل نرکان کے جا گے، اپار جنا نے اپار نرک نے کوئی اس کی ویاخیا نہیں کر سکتا، اور پورا ستگرہ کے دربار کے بھی نرکان کے کون نرکان کے جانیا نے جیواتما، کیوں؟ کیونکہ انہوں نے کبھی اس اکال پور پرماتما کا شوق ہی نہیں کیا، وستو پدارتھ اور سمبند اور صرف اپنے شریر کو سکھ پہنچاؤ واسطے پرماتم جیونا کے رکاوٹ ہی پاؤں چلے گئے، کارن جس کارن وہ اس دریا کے کول آ کر کے جس کوئی ساسما بھی سدا لی پیاس دے سکتی تھی ساسنگ جی وہ پیاسے بھی مر گئے، کتنی شرم اور نکشتا کی گل ہے کہ چرنا شیتل جل کا بہ رہا ہوئے اور ابھی اس کے کنارے بھکھے مرے ہوئیے، بھکھے مرن کا پاؤ کہ نرکا بھی جینا بھولنا پہ جا، اس کو نکشت گل ہو منکھے جنم کی اور کی ہوئے گی، تو اس کا کارن ایک ہی ہے کہ ابھی کدے ہی اس پرماتما کا شوق ہی نہیں پیدا کیتا، اگر پرماتما کا شوق رکھا گے تو سچ آچرن کریں، جڑا سچ آچرن کرے گا سچی زبان کے نام پرماتما یاد کرے گا، اس ملک کے بچ کس جیواتما کہڑے منک کی جی ہزوری کرنی پسند کرے گا، چاہے اس کے سر پہ تاج ہو تلے گدے رکھے ہوئے، کوئی فرق نہیں ہے وہ واسطے، کیوں؟ کیونکہ وہ اندر نشچت اور اڈول آسن لگا کر کے وہ اکال پورک پرماتما موجود ہے جس کی چنتا کے آتما خدا ہی قربان نت مسک ہو کر کے اس کا چنتن کر رہی ہے، تو ساسنگ جی یہ اکال پورک پرماتما کی آتم پر رہنا اس کی ہر ماترا کے اوپر قربان ہونے والی جی آتما ہی اپنی ورتھا کو دور کر پائے گی اور کوئی بھی نہیں، تو پرماتما جی کیا اپدیش کرتے ہیں کہ اپنی ویوستھا اس اکال پورک پرماتما اور نرنتر اس کا چنتن کر، کیونکہ وہی تیری ویوستھا کو دور کرنے کی سمرتھا رکھتا ہے، جگت دیا جتنی بھی ٹیکا تو سمبندہ دیا گدیاں دیا مت دیا دھرم دیا لا رکھیا نے گرو نانک صاحب کہہ رہے تیری ساری ورتھا چلی جائے گی، کیوں؟ کیونکہ تو ہری کا شوق نہیں رکھیا گدی کا شوق رکھیا، گدی کے بیٹھنے والے کا شوق رکھ رہے ہیں، تو وہ طاقت کس دے کو آئی ہے، کس نے دیتی ہے اس گدی نے طاقت، کس کی طاقت نال چل رہی ہے، وہ سپوت بوٹ پنڈاری کے پنڈار کے وچوں چل رہی ہے، اس میں پن کر دو یہ چھوٹے چھوٹے بنڈاریاں تو مگر دوڑی پھرتا، تیرا شوق ہی غلط ہے، تیری ڈائریکشن ہی غلط ہے، پورب کی جگہ تو پچھم میں جا رہا ہے، تو پتی تو ہو جائے گا تین رستہ نہیں ملے گا، یہی کارن ہے اپار جنما کے بعد بھی ساڈا فیصلہ نہیں ہو سکیا، اسی دکھی ہاں ساری ورتھا دور نہیں ہوئی، تو کہندے نے ساری محنت ورتھے کال دروازہ ہے، کال کہندے نے محنت نو محنت آپ کر رہے ہیں چاڑو پھیر دیا گدیاں چار دیا بہت کچھ کر دیا تھی، پر نہ تو اپنے چت نو صاف کیا، چت صاف کا کی مطلب ہے وستو پدار کے سمبند بیٹھے ہو، چت نو صاف کر لیا اس جگہ اس اکال پورک پرماتما کی تصویر ٹنگ لیا، چت کی صفائی ہو گئی پرماتما کا چنتن شروع ہو گیا، پھر وہ سارے چھوٹے چھوٹے پنڈاری تیرے مگر چاروں پاس گھومن گے، وہ تیری تلاش کے بھی چاہے گے اکال پورک پرماتما کے حکم دے گی تیری تلاش کر رہے ہیں، اور تینو تلاش کر کے تیری صفائی کر کے گھر پہنچا دیں گے، یہ انہوں کا کام ہے، یہ انہوں کی ڈیوٹی ہے، پر سب سے پہلا تو اپنا شوق پیدا کر اس اکال پورک پرماتما کا، یہی اس کی سیوا ہے، یہ نرنتر اس کا چنتن جڑا ہے، تینو گھر جان کے لیے رستہ پرشست کرے گا، باقی ساری چیزاں جڑی نے یہ صرف جمانے جمع خرچ لاتر نے، آتما کا کلیان نہیں ہوئے گا اور شریر کا کلیان کرنے لگا ہے، یہاں داتا کہہ رہا ہے، یہاں دیا کہہ رہے ہیں، یہ کتنی دیر تیری دیا رہے گی، کتنی دیر تمہیں دیا پہنچائیں گے، ایک کڑی آئے گی کہ اس پنجرے کے بچوں ایک چٹے کے نال آتما الگ کر لیتی جائے گی، اس کے بعد نواتما اٹھتا جائے گا، پھر وہی کہانی شروع ہو جائے گی، یہ کہانی کبھی ختم ہوئی ہے، آج تک نہ ختم ہوئی ہے نہ کبھی ختم ہوئے گی، کیوں؟ تیرے وچار ہی غلط ہے، تو پارے ہی غلط ہے، تو غلط تارنا دے غلط وچار رکھ کر کے آتما کا کلیان کس طرح ہو سکتا ہے،
میرے من ہر سے سکھ دا سوامی،
مان تو ہری کی سیوا کر، وہ سوامی ہے سکھ دین والا ہے، شریر کی گل نہیں ہو رہی، شریر کے سکھ کو پہلے سپشٹ کرتا ہے کہ اس نے ابوت پور پنڈار دے رکھے ہیں، اسے آتما بھی گل ہو رہی ہے، سکھ داتا آتما نو سکھ دین والا ہے، اے میرے من تو باہر دوڑا تو کیا پھرتا ہے، وہ سکھ دین والا سوامی تیرے انتر دے وچ موجود ہے، تو باہر نکل اور اندر چل، بلیا رب کا کی پانا، ادھر پٹڑا تو ادھر لینا، بس اتنی بھی گل ہے. جس نے اتنی بھی گل نو سمجھ لیا اس نے کسی ڈیرے مندر گردوارے جا کر کے دکے کھان کی ضرورت ہی نہیں. وہ مندر تے رہن واسطے اس پرماتما نے تم پہلے دیر اچھار بیٹھا ہوا تیرا انتظار کر رہا کہ کدو تو اس مندر دے وچ پرویش کرے گا, کدو تو اس کنڈے کی آواز نو سنے گا. پہلے پڑاؤ تے کنڈے کی آواز ہے, جس طرح کہ مندر گردوارے آیا کئی جگہ سے دیکھ لیا کنٹے لگے ہوئے. یہ نشانی ہے, اشارہ ہے سنتا دا کہ جب تک اس مندر دے وچ پرویش کرو گے تمہیں کنٹیا کی آواز سنائی دے گی ٹک ٹک دے روپ دے وچ. کڑی جس طرح چلتی ہے, پر کبھی اسی اندر جاواں گے تو تمہیں آواز سنائی دے گی. کبھی باہر بھی آواز سنائی دیتی ہے, باہر تو شور ہی سنائی دے گا. کارا موٹر دا بچیا دا زمین جائیداد کارخانے جڑے چل رہے ہیں انہوں کا شور, اور اس شور دے وچ وہ کنٹے کی آواز دب چکی ہے. اسی اسے دفن کر چکے ہیں, سانو ساری قبر کھودنی پے گی, ایک ایک کر کے سانو ساری اندریاں دے وچوں نکلنا پے گا. تب جا کر کے اسی اس مول جگہ پہ اس دروازے پہ پہنچاں گے جتنے کنٹے کی آواز موجود ہے, اور وہ کنٹے کی آواز ہی سانو اس مندر دے اس دوار تک لے جائے گی جس میں اسی دفن دوار کہندے ہیں, جس دوار کے پرے اس سکال پورک پرماتما دی ابوت پور کو پنڈار لا کر کے وہ طاقت لا کر کے وہ پنڈاری آپ بیٹھا سارا سارا کا انتظار کر رہا ہے کہ کدو میرے بچے اپنے گھر واپس آن کے. وچار کر کے دیکھ لو تو کہندے رہے میرے مانو تو باہر نہیں اندر چل اندر.
جس سے سب پوکھلا سا
جس کی سیوا کرن دے نال ساری پوکھ دور ہو جائے گی. ہوں شریر کی پوکھ تو اسی دن رات دور کر رہے تو اسے پوکھ کر رہے ہیں آتما بھی دور. آتما جگہ جگہ تو پیاسی بیٹھی تڑف رہی ہے, ابھی آج تک وہ پوکھ اور پیاس کی طرف کبھی خیال ہی نہیں کیتا. تو کبھی پیاس دور ہوئے گی جب اپنے مول دے وچ سما جائے گی, یعنی اکال پورک پرماتما جس کے سرجناتمک شکتی کا اسی انش ہاں اس میں دیکھ سن جان کے قابل ہو جاواں گے. تا ہی جا کر کے پوکھ اور پیاس دور ہوئے گی, اور تا ہی ہوئے گی جب اسی اندر اس جگہ پہنچا جس جگہ پہ ایک کنڈ پنڈار موجود ہے.
میرے من ہر اوپر کی ہے
پرواز, کہنے ہے میرے من تو یقین کرنا ہے سنسار کی کنیا پہ کافی لاندے ہیں. کوئی بینک کی گارنٹی لے کر کے بیٹھا, کوئی منسٹر کی گارنٹی لے کر کے بیٹھا, کوئی اپنے رشتے داروں کی, کوئی ماں باپ کے انکار چ بیٹھا, کوئی زمین جائیداد دے, کوئی تن دولت دے, کتنیا ٹیکا سی لے رکھے ہیں. کہندے نے ساری ٹیکا جھوٹیاں نے. من ہر اوپر کی جا پرواسا ہے میرے من, ہری کے اوپر یقین کر, وہ اوپر بھروسہ کر, تھی تیری گل بن سکتی ہے. اپنے داساں دے داس دی ہمیشہ ہی یقین کر کے جان لو لاج رکھتا جی داس دینے کی ضرورت ہے کہ کتنی بھی رکاوٹاں سنسار نے پا دیتی, کتنے ہی سلاک اور سیاڑیاں روحاں نے جنہاں دے سراں دے اوپر تاج ہیں تھلے بڑے وڈے وڈے گڈے بٹھائے جاندے نے, کتنا ہی پرم پیدا کر دیتا. ساتھ سنگت جی اس ماں نے ہاتھ دے کر کے اس داس نوں کڈیا ہے اس سارے ماحول دے وچ. اے آس پرماتما دی وڈیائی, اور اس نے پھول کر کے اصلی ساریاں ٹیکا لے کر کے بیٹھے ہیں سب وستا جان گیا. آتما دا کلیان نہیں ہوئے گا ساتھ سنگت جی, آتما دا کلیان نہیں ہوئے گا تو اس دی وستا کبھی بھی دور نہیں ہو سکتی. سنسار دے وچ اگر تم کسی جیو نو سنائے گا نا سنان تو تیرا جو ختم ہوئے گا جی نہیں کہ اپنی پوٹلی کھول کے پہلے بہ جائے گا. سارا سنسار دکھیا نانک دکھیا سب سنسار اس جگت دے وچ جتنی جیواتما چل رہی ہیں, باقی جو نہیں تو کی گل کرنی. لکھا مرغیاں روز قتل کرتی جاندیاں ہیں, کوڑے جانور گاواں کس طریقے دے آ رہے ہیں تلے انہوں کے سر دے جاندے ہیں. کیا کیس مقام نہیں کرتے, کوئی ایسی عدالت ہے انہوں کی گلوں نہیں سنتی ہے, کوئی سننے والا نہیں ہے. کیوں؟ کیونکہ جیسا کیتا سی ویسا جو بیجے تو لوگ ابھی کی بیج رہے ہیں. آج سارے ہاتھ میں چھری نے یہاں دیا گزلا ساری چھری یا دین ہے اس آسن میں ایسا سمجھا ہوا چاہے گا یہاں کے ہاتھ میں جو چھری ہوئے گی ساری گردن والی چھری کے تھلے ہوئے گی. یہ سنسار کا نہیں ہوگا, کہندے نے کوئی سنشوھن کر دو, کس طرح سنشوھن ہو سکتا ہے؟ جو کچھ بیجو گے وہ تمہیں کھانا پے گا. اپار کلپا تک, اپار جڑا تک, اپار سمے تک ਕੋਈ ਇਸ ਦੀ ਗਤੀ ਤੋਂ ਬਚ ਨਹੀਂ ਸਕਦਾ ਪ੍ਰਤੀਫਲ ਦੀ। ਨਾਨਕ ਹੁਕਮੀ ਲਿਖਿਓ ਲੇਖ, ਜੇ ਆ ਵੇਖਿਆ ਤੇ ਆ ਵੇਖ, ਜੋ ਕੁਛ ਕਰਿਆ ਕਰ ਰਿਹਾ ਸਰੀਰ ਦੇ ਨਾਲ ਜਵਾਨ ਦੇ ਨਾਲ ਮਾਨਸਿਕ ਤੌਰ ਤੇ ਉਸਦੇ ਪ੍ਰਤੀਫਲ ਤੋਂ ਤੂੰ ਬਚ ਹੀ ਨਹੀਂ ਸਕਦਾ। ਤੈਨੂੰ ਉਹਦਾ ਸਾਥ ਦੇਣਾ ਪਏਗਾ, ਅਪਾਰ ਕਲਪਾਂ ਦੇ ਬਾਅਦ ਵੀ ਦੇਣਾ ਪਏਗਾ। ਤੇ ਕਹਿੰਦੇ ਨੇ ਆਪਣੀ ਵਿਰਥਾ ਆਪਣੇ ਦੁੱਖ ਨੂੰ ਦੂਰ ਕਰਨਾ ਚਾਹੁੰਦਾ ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਹਿ, ਕੋਈ ਤੇਰਾ ਦੁੱਖ ਦੂਰ ਕਰ ਸਕਦਾ ਔਰ ਕੋਈ ਵੀ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ। ਔਰ ਅਸੀਂ ਕਲਿਆਣ ਕਰਨਾ ਚਾਹੁੰਦੇ ਹੀ ਨਹੀਂ ਆਤਮਾ ਦਾ, ਅਗਰ ਕਰਨਾ ਚਾਹੁੰਦੇ ਹੁੰਦੇ ਤੇ ਅਸੀਂ ਉਸ ਡਾਇਰੈਕਸ਼ਨ ਨੂੰ ਪਕੜਦੇ, ਉਸ ਰਸਤੇ ਤੇ ਚੱਲਦੇ, ਉਸ ਹੱਕ ਦੇ ਨਾਰੇ ਦੇ ਉੱਪਰ ਪਿੱਛੇ ਚੱਲਦੇ ਤੇ ਅੱਜ ਤੱਕ ਆਪਣੇ ਘਰ ਅਵਸ਼ ਪਹੁੰਚ ਗਏ ਹੁੰਦੇ। ਸਵਾਮੀ ਦੇ ਨਾਲ ਕਹਿ, ਹਰੀ ਦੇ ਨਾਲ ਕਹਿ। ਸਵਾਮੀ ਕਿਉਂ ਕਿਹਾ? ਆਤਮਾ ਨੂੰ ਇਸਤਰੀ ਰੂਪ ਦੇ ਵਿੱਚ ਦੇਖਿਆ ਗਿਆ ਹੈ, ਸੰਤਾਂ ਨੇ ਇਸ ਨੂੰ ਵਿਅਕਤ ਕੀਤਾ ਹੈ ਇਸਤਰੀ ਦੇ ਵਿੱਚ, ਔਰ ਉਸ ਨੂੰ ਅਕਾਲ ਪੁਰਖ ਪਰਮਾਤਮਾ ਨੂੰ ਸਵਾਮੀ ਕਿਹਾ ਹੈ। ਕਿਸੇ ਜਗ੍ਹਾ ਮਾਂ ਪੁੱਤਰ ਕਿਹਾ ਹੈ, ਕਿਸੇ ਜਗ੍ਹਾ ਪਿਓ ਪੁੱਤਰ ਕਿਹਾ ਹੈ। ਅਲੱਗ ਅਲੱਗ ਸੰਤਾਂ ਨੇ ਉਸਨੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਨੇ ਇਹਨਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਸਵਾਮੀ ਜਿਹੜਾ ਆਪਣੀ ਇਸਤਰੀ ਨੂੰ ਪੂਰੀ ਮਰਿਆਦਾ ਦਿੰਦਾ ਹੈ, ਇੱਜ਼ਤ ਦਿੰਦਾ ਹੈ, ਉਸਨੂੰ ਸੁਆਗਣ ਬਣਾਉਂਦਾ ਹੈ, ਬਾਲ ਬੱਚੇ ਦਿੰਦਾ, ਠੀਕ ਉਸੇ ਤਰੀਕੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹੀ ਤੇਰਾ ਸਵਾਮੀ ਇਸਤਰੀ ਰੂਪੀ ਯਾਨੀ ਕਿ ਜੀਵਾਤਮਾ ਦੇ ਦੁੱਖ ਨੂੰ ਦੂਰ ਕਰ ਸਕਦਾ ਹੈ। ਤੇ ਲੋਕਾਂ ਨੂੰ ਦੁੱਖ ਮਤ ਸੁਣਾ, ਲੋਕਾਂ ਦੀਆਂ ਟੇਕਾਂ ਮਤ ਲੈ, ਅਟੇਕ ਲਾਣੀਆਂ ਤੇ ਅਕਾਲ ਪੁਰਖ ਪਰਮਾਤਮਾ ਦੀ ਲੈ। ਸਾਰੀਆਂ ਹੀ ਗੱਦੀਆਂ ਦੀਆਂ ਮਤ ਔਰ ਧਰਮ ਦੀਆਂ ਟੇਕਾਂ ਤੇਰੀਆਂ ਝੂਠੀਆਂ ਨੇ, ਉਸ ਸਵਾਮੀ ਦੀ ਟੇਕ ਸੱਚੀ ਹੈ, ਉਸ ਦੀ ਟੇਕ ਲੈਣ ਦੇ ਬਾਅਦ ਹੀ ਤੇਰਾ ਦੁੱਖ ਦੂਰ ਹੋ ਸਕਦਾ ਹੈ। ਸਾਨੂੰ ਸ਼ਰਮ ਕਿਉਂ ਨਹੀਂ ਆਈ ਕਿ ਐਸੇ ਪਰਮਾਤਮਾ ਨੂੰ, ਐਸੇ ਸਵਾਮੀ ਨੂੰ ਪ੍ਰਾਪਤ ਕਰਨ ਦੇ ਬਾਅਦ ਅਗਰ ਇੱਕ ਇਸਤਰੀ ਦਾ ਪਤੀ ਰਾਜਾ ਹੋਵੇ, ਸਾਰੇ ਸੁੱਖ ਸਾਧਨ ਹੋਵਣ, ਪੂਰਾ ਸ਼ਾਹੀ ਲਸ਼ਕਰ ਹੋਵੇ, ਕੋਈ ਦੁਸ਼ਮਣ ਦੀ ਨਜ਼ਰ ਉਸਦੀ ਤਰਫ ਉੱਠ ਵੀ ਨਾ ਸਕਦੀ ਹੋਵੇ, ਸਭ ਦੀ ਮਰਿਆਦਾ ਨੂੰ ਭੰਗ ਕਰਕੇ ਉਹ ਜੋ ਚਾਹੇ ਕਰ ਸਕਦਾ ਹੋਵੇ, ਤੇ ਵਿਚਾਰ ਕਰਕੇ ਦੇਖ ਲਓ ਐਸੇ ਰਾਜੇ ਨੂੰ ਪਤੀ ਦੇ ਰੂਪ ਦੇ ਵਿੱਚ ਪ੍ਰਾਪਤ ਕਰਨ ਦੇ ਬਾਅਦ ਵੀ ਅਗਰ ਇਸਤਰੀ ਕਿਸੇ ਹੋਰ ਦੀ ਚੋਟ ਲਾਉਂਦੀ ਹੈ ਤੇ ਕਿਤਨੇ ਸ਼ਰਮ ਦੇ ਲਾਜ ਮਰਨ ਦੀ ਗੱਲ ਹੈ। ਉਸੀ ਮਿਸਾਲ ਨੂੰ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ ਕਿ ਸਵਾਮੀ ਨੂੰ ਜੋ ਸਮਰੱਥ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਸਦੇ ਰੋਣ ਦੇ ਇੱਕ ਤੁਰਨ ਦੇ ਨਾਲ ਅਪਾਰ ਬ੍ਰਹਮੰਡ ਚੱਲ ਰਹੇ ਨੇ, ਬਾਕੀ ਛੋਟੇ ਛੋਟੇ ਗੱਡੀਆਂ ਮਤ ਧਰਮਾਂ ਦੀ ਕੀ ਗੱਲ ਕਰਨੀ ਹੈ? ਇਹ ਸਾਡੀਆਂ ਸਾਡੇ ਤੁਹਾਡੀਆਂ ਸਾਡੀਆਂ ਚਲਾਈਆਂ ਹੋਈਆਂ ਨੇ। ਅਗਰ ਅਸੀਂ ਅੱਜ ਮੱਥਾ ਟੇਕਣਾ ਬੰਦ ਕਰ ਦਈਏ ਤੇ ਸਭ ਜਗ੍ਹਾ ਤਾਲੇ ਲੱਗ ਜਾਣਗੇ। ਤੇ ਸਾਡੀ ਮੂਰਖਤਾ ਹੈ ਕਿ ਸੱਚੀ ਗੱਡੀ ਸਾਡੇ ਅੰਤਰ ਦੇ ਵਿੱਚ ਮੌਜੂਦ ਆ, ਦੋਨੋਂ ਅੱਖਾਂ ਦੇ ਪਿੱਛੇ, ਉਹ ਸੱਚੀ ਗੱਡੀ ਨੂੰ ਸਲਾਮ ਕਰਨਾ ਪਸੰਦ ਨਹੀਂ ਕਰਦੇ, ਉਸ ਨੂੰ ਮੱਥਾ ਟੇਕਣਾ ਪਸੰਦ ਨਹੀਂ ਕਰਦੇ, ਪਰ ਝੂਠੇ ਗੱਡਿਆਂ ਦਾ ਅੱਗੇ ਅਸੀਂ ਨਕਰ ਕਰਦੇ ਹਾਂ। ਇਹ ਆਤਮਾ ਨੂੰ ਨਾ ਸੁੱਖ ਦੇ ਸਕਦੇ ਨੇ, ਨਾ ਕਦੀ ਆਪ ਸੁਖੀ ਹੋਏ, ਨਾ ਸਾਨੂੰ ਸੁਖੀ ਕਰੇ। ਅਸੀਂ ਤਾਂ ਹੀ ਸੁਖੀ ਹੋ ਸਕਦੇ ਹਾਂ ਜਦੋਂ ਸੱਚੀ ਗੱਡੀ ਨੂੰ ਸੱਚੀ ਸਲਾਮ ਕਰਾਂਗੇ। ਸੱਚੀ ਸਲਾਮ ਹੋਏਗੀ ਜਦੋਂ ਨੂੰ ਦੁਆਰਾ ਚੋਂ ਨਿਕਲਾਂਗੇ, ਔਰ ਸੱਚੀ ਗੱਡੀ ਆ ਦੋਨੋਂ ਅੱਖਾਂ ਦੇ ਪਿੱਛੇ, ਜਿਸ ਜਗ੍ਹਾ ਤੋਂ ਜਾ ਕਰਕੇ ਉਸ ਜਗ੍ਹਾ ਮੌਜੂਦ, ਜਿਸ ਜਗ੍ਹਾ ਤੇ ਉਹ ਅਕਾਲ ਪੁਰਖ ਪਰਮਾਤਮਾ ਇਸ ਨਿਸ਼ਚਿਤ ਅਡੋਰ ਆਸਣ ਦੇ ਉੱਪਰ ਬੈਠਾ ਹੈ, ਤਾਂ ਹੀ ਜਾ ਕਰਕੇ ਸਾਡਾ ਇਹ ਕੰਮ ਜਿਹੜਾ ਮਨੁੱਖ ਜਨਮ ਦਾ ਪੂਰਾ ਹੋਏਗਾ। ਤੇ ਕਹਿੰਦੇ ਨੇ ਅਗਰ ਤੂੰ ਇਹ ਸੱਚੇ ਰਸਤੇ ਨੂੰ ਅਪਣਾ ਲਵੇ ਤੇ ਤੇਰੀ ਵਿਰਥਾ ਸਦਾ ਲਈ ਦੂਰ ਹੋ ਸਕਦੀ ਹੈ। ਜਿਤਨਾ ਵੀ ਕੁਟੁੰਬ ਪਰਿਵਾਰ ਮਾਂ ਬਾਪ ਭੈਣ ਭਾਈ ਜੋ ਕੁਝ ਵੀ ਜਿਸੀ ਗੋਚਰ ਆ ਸੰਬੰਧ ਸਾਨੂੰ ਮਿਲਿਆ ਹੈ, ਕਹਿੰਦੇ ਨੇ ਵਿਚਾਰ ਕਰਕੇ ਦੇਖ ਲੈ ਸਭ ਸਵਾਰਥ ਦੇ ਨਾਲ ਹੈ। ਯਾਨੀ ਕਿ ਜਿਸ ਜਿਸ ਦਾ ਭੁਗਤਾਨ ਖਤਮ ਹੁੰਦਾ ਜਾਂਦਾ ਉਹ ਚੱਲਦਾ ਜਾਂਦਾ। ਫਰੀਦਾ ਕਿੱਥੇ ਤੇਰੇ ਮਾਂ ਪਿਓ ਜਿਹਨਾਂ ਤੂੰ ਜਾਣਿਓ, ਤੇ ਪਾਸੇ ਲੱਭ ਦੇ ਤੂੰ ਅਜੇ ਉਹਨਾਂ ਤੋਂ ਤੀਣ। ਕਹਿੰਦੇ ਨੇ ਕਾਬੇ ਪੈਰੂ ਛੱਡ ਕਰਕੇ ਚੱਲੇ ਗਏ ਤੂੰ ਅਜੇ ਤੱਕ ਭੁੱਲਾ ਬੈਠਾ, ਉਹਨਾਂ ਦੀਆਂ ਤਸਵੀਰਾਂ ਲਗਾ ਕਰਕੇ ਅਜੇ ਤੱਕ ਧੂਪ ਬੱਤੀ ਔਰ ਮਾਲਾ ਚੜਾਈ ਜਾਂਦਾ। ਸਾਥਣ ਵੀ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਹਨਾਂ ਦੀ ਕਦਰ ਨਹੀਂ ਕਰਨੀ, ਆਪਣੀ ਡਿਊਟੀ ਨਹੀਂ ਜਾਣੀ, ਆਪਣਾ ਫਰਜ਼ ਨਹੀਂ ਨਿਭਾਉਣਾ। ਸਵਾਲ ਇਸ ਚੀਜ਼ ਦਾ ਕਿ ਸ਼ੌਕ ਕਿਸਦਾ ਰੱਖਣਾ, ਅਸੀਂ ਮੰਜ਼ਿਲ ਕਿਹੜੀ ਹੈ? ਆਪਣੇ ਮੰਜ਼ਿਲ ਨੂੰ ਮੁੱਖ ਰੱਖੋ, ਆਪਣੇ ਸ਼ੌਕ ਨੂੰ ਪ੍ਰਗਟ ਕਰੋ, ਉਸ ਦੇ ਬਾਅਦ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ। ਕੋਈ ਵੀ ਆਤਮਾ ਇਸ ਮੁਲਕ ਦੇ ਵਿੱਚ ਮਾਂ ਬਾਪ ਦੇ ਬਗੈਰ ਨਹੀਂ ਆਉਂਦੀ, ਉਸਦਾ ਕਰਜ਼ ਨਹੀਂ ਉਤਾਰ ਸਕਦੀ। ਪਰ ਵਿਚਾਰ ਕਰਕੇ ਦੇਖ ਲਓ, ਅਪਾਰ ਜਨਮ ਹੋ ਚੁੱਕੇ, ਕਿਆ ਕਿਸੇ ਨੂੰ ਕਿਸੇ ਵੀ ਜਨਮ ਦੇ ਮਾਂ ਬਾਪ ਦਾ ਖਿਆਲ ਜਾਂ ਪਤਾ ਹੈ? سب ختم ہو گیا. تو جو کچھ ابھی پکڑ کے بیٹھے ہیں یہ ختم ہونے والا ہے. تو یہ روحانیت ہے, اس سے پیدا نہیں سمجھو. جو روحانی ساتھ ہوتے ہیں سات سال تو پرچارت کیتے جاندے ہیں, بڑے گہرے پاو اور ارتھ لے کر کے آتے ہیں. انہوں نے غلط ارتھ کھ کے انہوں کے سنشوھن کی کلپنا کرنے والی جیواتم اس جگہ کے صفائی کر دیتی جاتی ہے, پھر دیتا جا چل. کیوں؟ کیونکہ انہوں کی ہما پربل ہے. ہما جی بھی پربل ہوئے گی وہ اس ملک کے ریاست کے بچ سکتا ہی نہیں. بے شک وہ پھر دو پرتاج ہو گئے, بے شک وہ پھر دو پیرا تھلے کتنے بھی وڈے وڈے گدے ہوں, سات سنگ جی ایک تن اور ہما کا پنجرا اوش اس میں ملے گا. اس وقت بیٹھ کر کے ہی وہ تال کا قسم چلائے گا. تو سات سنگ جی گرو نانک صاحب جی آپ نے پرنا ویست کرتے ہیں کال پورک کی, وہ پورا مفتی کی گل کرتے ہیں. کسی ادھورے راجا بنا واسطے یا شاہوکار بنا واسطے نہیں کرتے, کوئی گدی یا بت دھرم چلانے واسطے تمہیں کوئی وار یا وردان دن واسطے نہیں ساری سیوا کروائی جانی, نہ اس کا کوئی رستہ پرشست کر. گرو نانک صاحب کی تھی بخشی پورا مکتی جڑی ہے, اکال پورک پرماتما کی نرنتر سیوا چنتن ہی ہے. اور اس کے تین حصے جڑے منکھے جنم دے اس جگہ دے جو سیوا اتنی لکھا لکھوا کر کے لیا ہے اس کے اتنے منہ چرا لے ہیں, یہ جیو کی گداری ہے. اپنے فرض تو دور ہونا اور اکال پورک پرماتما کا چنتن نہ کرنا اس کے لال گداری ہے. یہ دو گداریاں کر کے جیواتما کا کلیان کدی ہو سکتا ہی نہیں. تو دونوں پہ بھی کسی وفادار ہونا ہے. اس پاس اسی اپنا بھگتان دینا ہے, دوسرے پاس اپنی منزل کی طرف وہ کر دیے اس اکال پورک پرماتما کا شوق رکھ دیے اس آتما کا کلیان کرنے واسطے نرنتر ہی چنتن اور ادمشیل رہنا ہے. جس دن تیرا لیکھا اس جیواتما کے نال ختم ہو جاتا ہے نا, لین دین کا سمان چاہے ماں باپ نے کہ اس کے بعد نظر نہیں آتا. ساتھ جی وچار کر کے دیکھو, ہوں بچہ پیدا ہوا خوشی منائی جا رہی ہے, ہوں ہی خبر آ گئی ہے کہ بچہ ختم ہو گیا, انہیں جتنا حساب لینا پھر لا کر کے چلا گیا. ادھر بچہ پیدا ہوا ادھر ماں ختم ہو گئی, وہ پتا ختم ہو گیا, یا تھوڑے وڈے ہوئے تو کوئی اور بعد آ گیا. تو یعنی کہ جتنے رشتے ناطے نے یہ سارے سارے لین دین کے سربند رہے پچھلے جنموں کے. اور جو جو سمبند لین دین کا ختم ہوتا جانا تو سنساری سمبند بھی ختم ہو جاتا, یعنی کہ وہ چلتے پھرتے نظر آتے ہیں. تو گرو نانک صاحب کے دونوں بچنوں کے بھی سپشٹ ہے کہ یہ سنسار کے رتنوں کے بھی سمبند کے متعلق خاص طور پہ دونوں بچن نے کہ جتنے بھی ماں باپ بھن بھائی یا رشتے داروں کے سمبند سارے جسٹ گوچر نے یہ سارے پچھلے جنموں کا ساڈا کیتا گیا پاپ یا پن ہے, یعنی کہ لین دین کا سمبند ہے. اور جو جو ختم ہوتا جائے گا تو یہ سارے لین دین کے سمبند بھی جڑے ہیں سارے کو دور ہوں چلے جان گے. تو یہ وچار لو اچھے طریقے کے نال اپنے گنڈ بند لو کہ اگر کوئی آج ساڈا بہت وڈا متر ہے تو ساتھ لے لی یا اپنی قرضہ چکا رہے ہیں تو یا وہ کو اپنا دتا ہوا قرض واپس لا رہے ہیں. جو یہ قرض ختم ہو جائے گا یہ دوست متر یا سمبندی جو کوئی بھی ہوئے یہ سارے تو دور ہو جائے گا. کہ اپنے پرماتما نے دن رات یاد کر سیوا کر. کیوں؟ کیونکہ وہ تیرے دکھ نو سکھ چ بدل سکتا. دکھ کہڑا آتما نو جنم مرن دا, اور اگر جنم مرن کٹ گیا تو آتما تھوڑا جی سکھی ہو جائے گی. تو جنم مرن ساتھ سنگ جی سوائے اکال پورک پرماتما دے اس دھرتی کی کوئی طاقت ختم نہیں جو کر سکتی, کیونکہ ساری طاقت جڑی نے اس طاقت کے بھنڈار کے چھوٹی جی کرن کڑی لا کر کے اس ملک کے آتے ہیں صرف آتما اس جگہ پہنچان واسطے جتنے جا کر کے اس کا جنم مرن سوال ہی ختم ہو جائے. تو جنم مرن کو ختم کرنے والی طاقت کا نام ہے اکال پورک پرماتما. پھر اپنی جیتا ابھی کہڑیاں گدیاں مت اور دھرم کے اوپر قربان کر کے پران شکتی سے پراپت کرنے کی کلپنا کر رہے ہیں. یہ کلپنا ہی جھوٹی ثابت ہوئے گی, کدے بھی ابھی سکھی ہو سکتے ہی نہیں. چندر ساری مت دھرم گدیاں کا تو یقین کر کے کیوں بیٹھا ہے, لوگوں کا یقین کر کے کیوں بیٹھا ہے, وستو پدار کے سمندر کا یقین کر کے کیوں بیٹھا ہے؟ کیا تمہیں ہم کدے بھی چھڑا لیں گے؟ اس اکال پورک پرماتما نے چھوڑ کے آن تو تمہیں کوئی بھی نہیں چھڑائے گا, کیونکہ مکتی ہوئے گی اس کو ملن کے نال. جیوت مری ہے بس جل تری ہے, تیرے مکتی جیندے جی تھی لا سکتا ہے, مرن کے بعد کوئی مکتی نہیں ہے. جیندے جی اگر پرماتما نے پراپت کر لیا تو تیری مکتی اوشیا. تو کہنے ساریا ٹیکا جھوٹیاں نے میرے مان, یہ ساریا ہی ٹیکا جھوٹیا ਚੀਜ਼ਾਂ ਨੇ ਇਹ ਸਾਰੀਆਂ ਟੇਕਾਂ ਤੂੰ ਤਿਆਗ ਦੇ। ਉਸ ਅਕਾਲ ਪੁਰਖ ਪਰਮਾਤਮਾ ਦੀ ਇੱਕੋ ਹੀ ਸੱਚੀ ਟੇਕ ਲੈ ਲਾ, ਤੇਰਾ ਕਲਿਆਣ ਅਵਸ਼ ਹੋ ਜਾਏਗਾ।